ਬੈਠਿਓ ਸੂਬਾ ਅਬਦੁਲ ਖਾਨ ਲਗੀ ਕਚਹਿਰੀ ਨਿਕਟ ਮਹਾਨ ਸਿਰ ਨਾਂਗੋ ਕਰ ਜਾਏ ਪੁਕਾਰਾ ਕਹਿਓ ਕਹਿਰ ਮੇਰੋ ਪਿਤ ਮਾਰਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਗਰੀਬ ਨਵਾਜ ਦਇਆ ਨਿਧ ਭਗਤ ਵਛਲ ਅਨਾਥ ਨਾਥ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਆਦਿ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਣਾਂ ਕਮਲਾਂ ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਇਤਿਹਾਸ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਛੇਵੇਂ ਪਾਤਸ਼ਾਹ ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰਭਾਰੀ ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਵੋ ਪਾਰੁਪਕਾਰੀ ਐਸੇ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਦਾ ਪਵਿੱਤਰ ਪਾਵਨ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਆਦਿ ਸਤਿਕਾਰ ਸਹਿਤ ਸਰਵਣ ਕਰ ਰਹੇ ਹੋ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਹਰਗੋਬਿੰਦਪੁਰਾ ਨਗਰ ਵਸਾਇਆ ਹੈ। ਭਗਵਾਨ ਦਾਸ ਕੇਰੜ ਦੀ ਮੌਤ ਹੋਈ ਹੈ। ਇਹਦਾ ਲੜਕਾ ਸੀ ਰਤਨ ਚੰਦ ਕੇਰੜ। ਦੂਸਰੇ ਨਗਰ ਵਿੱਚ ਜਾ ਕੇ ਇਹਨੇ ਰੋਣਾ ਧੋਣਾ ਕੀਤਾ ਹੈ। ਦੀਵਾਨ ਚੰਦੂ ਦੇ ਲੜਕੇ ਕਰਮ ਚੰਦ ਦੇ ਨਾਲ ਇਹਨੇ ਸੁਲਾਹ ਕੀਤੀ, ਉਹਨੂੰ ਆਪਣਾ ਮਿੱਤਰ ਬਣਾਇਆ। ਜਾਣਦਾ ਸੀ ਕਿ ਕਰਮ ਚੰਦ ਦੇ ਬਾਪ ਨੂੰ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਚੰਦੂ ਨੂੰ ਮਾਰਿਆ। ਦੋਵੇਂ ਜਣੇ ਰਲ ਗਏ, ਰਲ ਕੇ ਸਲਾਹਾਂ ਕਰਨ ਲੱਗੇ ਕੀ ਕਰਨਾ ਚਾਹੀਦਾ। ਆਖਿਰਕਾਰ ਇਹਨਾਂ ਰਤਨ ਚੰਦ ਤੇ ਕਰਮ ਚੰਦ ਦੋਵਾਂ ਨੇ ਰਲ ਕੇ ਸਲਾਹ ਕੀਤੀ ਹੈ ਕਿ ਜਲੰਧਰ ਦਾ ਨਵਾਬ ਸਾਡਾ ਮਿੱਤਰ ਹੈ ਤੇ ਜਲੰਧਰ ਦੇ ਨਵਾਬ ਕੋਲ ਚੱਲ ਕੇ ਪੁਕਾਰ ਕਰੀਏ। ਔਰ ਉਹਦੇ ਕੋਲ ਪੁਕਾਰ ਕਰਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਫੌਜ ਚੜਾ ਕੇ ਲਿਆਈਏ ਤੇ ਆਪਣੇ ਪਿਤਾ ਦੇ ਮਰਨ ਦਾ ਜਿਹੜਾ ਬਦਲਾ ਹੈ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਕੋਲੋਂ ਲਈਏ। ਕਰਮ ਚੰਦ, ਤੇਰੇ ਤੇ ਵੀ ਤੇਰੇ ਬਾਪ ਦਾ ਕਰਜ਼ ਹੈ। ਤੇਰੇ ਬਾਪ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਾਰਿਆ ਸੀ, ਮੇਰੇ ਨਾਲ ਵੀ ਉਹੀ ਬੀਤੀ ਹੈ, ਉਸੇ ਤਰ੍ਹਾਂ ਹੀ ਮੇਰੇ ਨਾਲ ਵੀ ਵਰਤੀ ਹੈ। ਇਸ ਕਰਕੇ ਆਪਣਾ ਦੋਹਾਂ ਦਾ ਹੱਕ ਬਣਦਾ ਕਿ ਅਸੀਂ ਗੁਰੂ ਸਾਹਿਬ ਕੋਲੋਂ ਬਦਲਾ ਲਈਏ। ਇਸ ਤਰ੍ਹਾਂ ਦੀ ਸਲਾਹ ਕਰਕੇ ਇਹਨਾਂ ਨੇ ਰਾਤ ਨੂੰ ਸੌਣਾ ਕੀਤਾ ਔਰ ਅਗਲੇ ਦਿਨ ਅਬਦੁਲ ਸਮੁੰਦ ਖਾਂ ਜੋ ਜਲੰਧਰ ਦਾ ਨਵਾਬ ਸੀ ਇਹਦੇ ਕੋਲ ਆਏ ਨੇ, ਪੁਕਾਰ ਕਰ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰੀਏ। ਗੁਰੂ ਘਰ ਦਾ ਇਹ ਪਾਵਨ ਪਵਿੱਤਰ ਇਤਿਹਾਸ ਹੈ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਉਂਦੇ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿਗੁਰੂ ਗੁਰੂ ਸਾਹਿਬ ਜੀ, ਚੋਪਈ ਬੈਠਿਓ ਸੂਬਾ ਅਬਦੁਲ ਖਾਨ।
ਇੱਧਰ ਅਬਦੁਲ ਸਮੁੰਦ ਖਾਂ ਜਿਹਨੂੰ ਛੋਟੇ ਕਰਕੇ ਅਬਦੁਲ ਖਾਨ ਵੀ ਕਹਿੰਦੇ ਹਨ, ਅਬਦੁਲ ਖਾਨ ਸੂਬਾ ਇਹ ਆਪਣੀ ਗੱਦੀ ਦੇ ਉੱਤੇ ਜਲੰਧਰ ਦੇ ਵਿੱਚ ਬੈਠਾ ਹੋਇਆ।
ਲੱਗੀ ਕਚਹਿਰੀ ਨਿਕਟ ਮਾਨ,
ਇਹਦੀ ਕਚਹਿਰੀ ਲੱਗੀ ਹੋਈ ਹੈ ਅਬਦੁਲ ਖਾਨ ਦੀ, ਔਰ ਕਚਹਿਰੀ ਵਿੱਚ ਇਹਦੇ ਛੋਟੇ ਵੱਡੇ ਨਾਇਬ ਅਫਸਰ, ਅਹਿਲਕਾਰ, ਵਜ਼ੀਰ, ਸਲਾਹਕਾਰ ਉਹ ਇਹਦੀ ਕਚਹਿਰੀ ਵਿੱਚ ਬੈਠੇ ਹੋਏ ਹਨ।
ਸਿਰ ਨਾਂਗੋ ਕਰ ਜਾਏ ਪੁਕਾਰਾ।
ਰਤਨ ਚੰਦ ਘੇਰੜ, ਜਿਹੜਾ ਭਗਵਾਨ ਦਾਸ ਘੇਰੜ ਦਾ ਲੜਕਾ ਸੀ, ਇਹ ਆਇਆ ਹੈ ਨਵਾਬ ਦੀ ਕਚਹਿਰੀ ਵਿੱਚ ਆਪਣੇ ਸਿਰ ਤੋਂ ਪੱਗ ਲਾ ਕੇ। ਉਹਨਾਂ ਸਮਿਆਂ ਦੇ ਵਿੱਚ ਜਦੋਂ ਲੋਕ ਪੁਕਾਰ ਕਰਦੇ ਸੀ ਤੇ ਆਪਣੇ ਸਿਰ ਤੋਂ ਪੱਗ ਲਾ ਕੇ ਪੁਕਾਰ ਕਰਦੇ ਸੀ ਵੀ ਸਾਡਾ ਕੋਈ ਵਾਲੀ ਵਾਰਸ ਨਹੀਂ ਰਿਹਾ, ਦੀਨ ਹੋ ਕੇ। ਅੱਜ ਕੱਲ ਤਾਂ ਲੋਕ ਇਹ ਸਮਝਣ ਲੱਗ ਪਏ ਨੇ ਵੀ ਸ਼ਾਇਦ ਇਹ ਸਿਰ ਤੇ ਜਿਹੜੀ ਪੱਗ ਦਸਤਾਰ ਬੰਨੀ ਜਾਂਦੀ ਹੈ ਇਹਦੇ ਨਾਲ ਸਾਡੀ ਇੱਜ਼ਤ ਘਟਦੀ ਹੈ। ਦਰਅਸਲ ਇਹਦੇ ਨਾਲ ਇੱਜ਼ਤ ਬਣਦੀ ਹੈ। ਜਿਹੜੇ ਸਿਰਾਂ ਤੋਂ ਦਸਤਾਰਾਂ ਲਾ ਕੇ ਦਸਤਾਰਾਂ ਤੋਂ ਵੀ ਹੁਣੇ ਤੁਰੇ ਫਿਰਦੇ ਨੇ ਨਾ, ਘੋਰੜ ਹੋਏ ਹੋਏ ਫਿਰਦੇ ਨੇ, ਦਰਅਸਲ ਉਹਨਾਂ ਦੀ ਹਾਲਤ ਇਹੋ ਜਿਹੀ ਹੈ ਜਿਹੋ ਜਿਹੀ ਰਤਨ ਚੰਦ ਦੀ ਹੈ। ਰਤਨ ਚੰਦ ਦਾ ਬਾਪ ਮਰ ਚੁੱਕਾ ਸੀ ਤੇ ਸਿਰ ਤੋਂ ਇਹਨੇ ਪੱਗ ਲਾਈ ਹੈ ਵੀ ਮੇਰੇ ਸਿਰ ਤੇ ਮੇਰੇ ਬਾਪ ਦਾ ਸਾਇਆ ਨਹੀਂ ਰਿਹਾ, ਔਰ ਸਿਰ ਤੋਂ ਪੱਗ ਲਾ ਕੇ ਇਹਨੇ ਆ ਕੇ ਸੂਬੇ ਜਲੰਧਰ ਦੀ ਕਚਹਿਰੀ ਵਿੱਚ ਪੇਸ਼ ਹੋ ਕੇ ਰੋਣਾ ਧੋਣਾ ਕੀਤਾ ਹੈ।
ਕਹਿਓ ਕੈਰ ਮੇਰੋ ਪਿਤ ਮਾਰਾ।
ਪੁਕਾਰ ਕਰ ਰਿਹਾ ਨਵਾਬ ਨੂੰ, ਸੂਬੇ ਜਲੰਧਰ ਨੂੰ ਪੁਕਾਰ ਕਰਦਿਆਂ ਕਹਿੰਦਾ ਨਵਾਬ ਸਾਹਿਬ ਮੇਰੇ ਬਾਪ ਨੂੰ ਗੁਰੂ ਜੀ ਨੇ ਮਾਰ ਦਿੱਤਾ ਹੈ, ਮੇਰੇ ਬਾਪ ਦੀ ਹੱਤਿਆ ਕਰ ਦਿੱਤੀ ਹੈ।
ਗੁਰ ਨੇ ਛੀਨ ਲੀਨ ਸਭ ਧਰਨੀ।
ਔਰ ਮੇਰੇ ਬਾਪ ਨੂੰ ਪਿਤਾ ਨੂੰ ਮਾਰ ਕੇ ਮੇਰੀ ਜਿੰਨੀ ਜ਼ਮੀਨ ਸੀ, ਮੇਰੀ ਜਿੰਨੀ ਜਾਇਦਾਦ ਸੀ, ਜਗ੍ਹਾ ਸੀ, ਉਹ ਸਾਰੀ ਧਰਤੀ ਮੇਰੀ ਖੋਹ ਲਈ ਹੈ। ਸਾਰੀ ਧਰਤੀ ਦੇ ਮਾਲਕ ਉਹ ਆਪ ਆਣ ਬਣ ਬੈਠੇ ਹਨ।
ਬਿਨਾਂ ਤਰਾਸ ਕੀ ਨਸੇ ਅਸ ਕਰਨੀ।
ਉਹਨਾਂ ਨੇ ਬਿਨਾਂ ਕਿਸੇ ਦੇ ਡਰ ਤੋਂ, ਤਾਂ ਕਿਸੇ ਦਾ ਡਰ ਮੰਨਦੇ ਹੀ ਨਹੀਂ, ਉਹ ਤਾਂ ਕਿਸੇ ਦਾ ਭੈ ਮੰਨਦੇ ਹੀ ਨਹੀਂ, ਬਿਨਾਂ ਤਰਾਸ ਤੋਂ ਡਰ ਤੋਂ ਉਹਨਾਂ ਨੇ ਇਹੋ ਜਿਹੀ ਕਰਨੀ ਕੀਤੀ ਹੈ।
ਕੋਟੇ ਉਸਾਰਤ ਤੈ ਵੱਡ ਗਾਡੋ।
ਔਰ ਉਹਨਾਂ ਨੇ ਬੜਾ ਵੱਡਾ ਪੱਕਾ ਮਜ਼ਬੂਤ ਕਿਲਾ ਉਸਾਰਨਾ ਸ਼ੁਰੂ ਕਰ ਦਿੱਤਾ ਉਸ ਜਗ੍ਹਾ ਤੇ। ਉਹ ਜਗ੍ਹਾ ਸਾਡੀ ਹੈ, ਮੇਰੇ ਬਾਪ ਨੂੰ ਮਾਰ ਕੇ ਉਸ ਜਗ੍ਹਾ ਤੇ ਕਬਜ਼ਾ ਕਰਕੇ ਬਿਨਾਂ ਕਿਸੇ ਡਰ ਤੋਂ ਨਿਡਰ ਹੋਏ ਗੁਰੂ ਜੀ ਨੇ ਉਸ ਜਗ੍ਹਾ ਤੇ ਬੜਾ ਮਜ਼ਬੂਤ ਤੇ ਵੱਡਾ ਕਿਲਾ ਉਸਾਰਨਾ ਸ਼ੁਰੂ ਕਰ ਦਿੱਤਾ ਹੈ।
ਹੋਏ ਮਵਾਸ ਗਰਬੋਰ ਬਾਡੋ।
ਆਉਣ ਵਾਲੇ ਸਮੇਂ ਚ ਉਸੇ ਕਿਲੇ ਚ ਗੁਰੂ ਨੇ ਮਵਾਸ ਹੋ ਜਾਣਾ। ਮਵਾਸ ਕਹਿੰਦੇ ਨੇ ਆਕੀ ਹੋਣ ਨੂੰ, ਬਾਗੀ ਹੋਣ ਨੂੰ। ਉਸੇ ਕਿਲੇ ਵਿੱਚ ਆਉਣ ਵਾਲੇ ਸਮੇਂ ਚ ਗੁਰੂ ਜੀ ਨੇ ਬਾਗੀ ਬਣ ਕੇ ਬੈਠ ਜਾਣਾ ਹੈ, ਔਰ ਮਵਾਸ ਹੋ ਕੇ ਬਿਨਾਂ ਕਿਸੇ ਡਰ ਤੋਂ ਉਹਨਾਂ ਨੇ ਆਪਣੀ ਮਨ ਮਰਜ਼ੀ ਕਰਨੀ ਹੈ।
ਅਬਦੁਲ ਖਾਨ ਸੁਣ ਪਾਸ ਅੰਕਾਰਾ।
ਜਦੋਂ ਅਬਦੁਲ ਖਾਨ ਨੇ ਸੁਣਿਆ ਵੀ ਇਹ ਕੌਣ ਪੁਕਾਰ ਕਰ ਰਿਹਾ, ਸਿਰ ਤੋਂ ਪੱਗ ਲਾਈ ਹੋਈ ਹੈ, ਰੋ ਰਿਹਾ, ਉਸ ਵੇਲੇ ਦੀ ਪੁਕਾਰ ਸੁਣ ਕੇ ਅਬਦੁਲ ਖਾਨ ਨੇ ਇਹਨੂੰ ਆਪਣੇ ਕੋਲ ਬੁਲਾਇਆ। ਰਤਨ ਚੰਦ ਘੇਰੜ ਨੂੰ ਰੋਂਦਿਆਂ ਕੁਰਲਾਂਦਿਆਂ ਵੇਖ ਕੇ ਅਬਦੁਲ ਸਮੁੰਦ ਖਾਨ ਨੇ ਇਹਨੂੰ ਆਪਣੇ ਕੋਲ, ਸੂਬੇ ਜਲੰਧਰ ਨੇ ਕੋਲ ਬੁਲਾਇਆ ਹੈ।
ਕੋ ਨਿਰਨੇ ਕਰ ਕਿਉਂ ਕਰ ਮਾਰਾ।
ਕਹਿਣ ਲੱਗਾ ਵੀ ਰਤਨ ਚੰਦ ਇਹ ਦੱਸ ਵੀ ਤੇਰੇ ਬਾਪ ਨੂੰ ਮਾਰਿਆ ਕਿਉਂ ਹੈ, ਕੋਈ ਨਾ ਕੋਈ ਕਾਰਨ ਤਾਂ ਹੋਣਾ ਹੈ ਨਾ, ਬਿਨਾਂ ਕਾਰਨ ਤੋਂ ਤਾਂ ਏਦਾਂ ਕੋਈ ਕਿਸੇ ਨੂੰ ਮਾਰਦਾ ਨਹੀਂ, ਕਿਸੇ ਨਾ ਕਿਸੇ ਕਾਰਨ ਕਰਕੇ ਹੀ ਮਾਰਿਆ ਹੋਣਾ, ਇਹ ਦੱਸ ਵੀ ਕੀ ਕਾਰਨ ਹੋਇਆ, ਇਹੋ ਜਿਹਾ ਕਿਹੜਾ ਕਾਰਜ ਬਣਿਆ, ਕਾਰਨ ਸਿੱਧ ਹੋਇਆ ਜਿਹਦੇ ਨਾਲ ਉਹਨਾਂ ਨੇ ਤੇਰੇ ਬਾਪ ਨੂੰ ਮਾਰਿਆ ਹੈ।
ਲੈਣ ਦੇਣ ਕਿਆ ਪਿਖੇ ਅਪਰਾਧਾ।
ਕੀ ਤੇਰੇ ਬਾਪ ਦਾ, ਭਗਵਾਨ ਦਾਸ ਘੇਰੜ ਦਾ, ਗੁਰੂ ਜੀ ਦੇ ਨਾਲ ਕੋਈ ਲੈਣ ਦੇਣ ਸੀ? ਜੇ ਲੈਣ ਦੇਣ ਸੀ ਜਾਂ ਉਹਦਾ ਕੋਈ ਅਪਰਾਧ ਗੁਰੂ ਜੀ ਨੇ ਵੇਖਿਆ ਹੈ?
ਕਿਉਂ ਗੈ ਮਾਰਿਓ ਦੇ ਕਰ ਬਾਦਾ।
ਏਡੀ ਵੱਡੀ ਬਾਧਾ ਦੇ ਕੇ ਉਹਨਾਂ ਨੇ ਤੇਰੇ ਬਾਪ ਨੂੰ ਕਿਉਂ ਮਾਰਿਆ, ਤੇਰੇ ਪਿਤਾ ਨੂੰ ਕਿਉਂ ਮਾਰਿਆ, ਕੋਈ ਜ਼ਰੂਰ ਕਾਰਨ ਹੋਵੇਗਾ, ਬਿਨਾਂ ਕਾਰਨ ਤੋਂ ਤਾਂ ਏਦਾਂ ਕੋਈ ਕਿਸੇ ਨੂੰ ਨਹੀਂ ਮਾਰਿਆ ਕਰਦਾ।
ਕਰਮ ਚੰਦ ਪੁਨ ਸਕਲ ਸੁਣਾਈ।
ਇਹਦੇ ਨਾਲ ਕਰਮ ਚੰਦ ਵੀ ਚੱਲ ਕੇ ਆਇਆ ਸੀ। ਕਰਮ ਚੰਦ ਜਿਹੜਾ ਸੀ ਖਾਲਸਾ ਜੀ, ਇਹ ਦੀਵਾਨ ਚੰਦੂ ਦਾ ਲੜਕਾ ਸੀ। ਇਹ ਦੋਵੇਂ ਜਣੇ ਇਕੱਠੇ ਹੋ ਕੇ ਆਏ ਸੀ। ਰਤਨ ਚੰਦ ਨੇ ਪਹਿਲਾਂ ਰੋ ਕੇ ਪੁਕਾਰ ਕੀਤੀ। ਜਦੋਂ ਨਵਾਬ ਨੇ ਪੁੱਛਿਆ ਵੀ ਕੀ ਗੱਲ ਹੈ, ਕਿਉਂ ਮਾਰਿਆ ਤੇਰੇ ਪਿਤਾ ਨੂੰ, ਤੇ ਲਾਗਿਓ ਕਰਮ ਚੰਦ ਉਸ ਵੇਲੇ ਨਿਰਣਾ ਕਰਕੇ ਬੋਲਣ ਲੱਗਾ। ਕਰਮ ਚੰਦ ਉਸ ਵੇਲੇ ਬੋਲਿਆ,
ਸੋਨੇ ਡਰਤ ਕਰੇ ਮਨ ਭਾਈ।
ਕਹਿਣ ਲੱਗਾ ਨਵਾਬ ਸਾਹਿਬ ਜੀ, ਉਹ ਕਿਹੜਾ ਕਿਸੇ ਕੋਲੋਂ ਡਰਦੇ ਨੇ, ਗੁਰੂ ਜੀ ਕਿਹੜਾ ਕਿਸੇ ਦਾ ਡਰ ਮੰਨਦੇ ਨੇ, ਉਹ ਤਾਂ ਕਿਸੇ ਦਾ ਭੈ ਨਹੀਂ ਮੰਨਦੇ, ਉਹ ਤਾਂ ਮਨ ਭਾਉਂਦੀਆਂ ਕਰਦੇ ਨੇ, ਜੋ ਉਹਨਾਂ ਦੇ ਮਨ ਵਿੱਚ ਆਉਂਦਾ ਹੈ ਉਹ ਕਰਦੇ ਹਨ।
ਜੇਠ ਵਿਖੇ ਇਹ ਤੋਂ ਉਤਪਾਤ,
ਹੁਣੇ ਜੇਠ ਦਾ ਮਹੀਨਾ ਲੰਘ ਕੇ ਗਿਆ ਹੈ ਤੇ ਜੇਠ ਦੇ ਮਹੀਨੇ ਵਿੱਚ ਉਹਨਾਂ ਨੇ ਵੇਖੋ ਕਿੱਡਾ ਵੱਡਾ ਉਤਪਾਤ ਕੀਤਾ। ਜੇਠ ਦੇ ਮਹੀਨੇ ਚ ਗੁਰੂ ਜੀ ਨੇ ਕਿੱਡਾ ਵੱਡਾ ਉਪਦਰਵ ਕੀਤਾ, ਵੇਖੋ ਕਿੱਡੀ ਵੱਡੀ ਲੜਾਈ ਕਰਕੇ ਆਏ ਨੇ।
ਜਿਸ ਤੇ ਪਾਇਓ ਨਰਨ ਗੁਣ ਖਾਤ,
ਆ ਜੇਠ ਦੇ ਮਹੀਨੇ ਚ ਕਿੱਡੀ ਵੱਡੀ ਲੜਾਈ ਕੀਤੀ ਆ ਗੁਰੂ ਨੇ, ਔਰ ਉਸ ਲੜਾਈ ਦੇ ਵਿੱਚ, ਜੰਗ ਦੇ ਵਿੱਚ ਕਿੰਨੇ ਨਰਾਂ ਦਾ ਘਾਤ ਹੋਇਆ। ਤਕਰੀਬਨ 7,000 ਫੌਜ ਸੀ ਬਾਦਸ਼ਾਹ ਸ਼ਾਹ ਜਹਾਨ ਦੀ ਭੇਜੀ ਹੋਈ, ਉਸ ਫੌਜ ਨੂੰ ਗੁਰੂ ਜੀ ਨੇ ਜੰਗ ਦੇ ਮੈਦਾਨ ਦੇ ਵਿੱਚ ਮਾਰ ਮੁਕਾਇਆ ਹੈ।
ਲੇਕਰ ਬਾਦਸ਼ਾਹ ਕੋ ਆਵਾ,
ਔਰ ਬਾਦਸ਼ਾਹ ਸ਼ਾਹ ਜਹਾਨ ਦਾ ਬਾਜ ਸੀ ਬੜਾ ਕੀਮਤੀ, ਉਹ ਬਾਜ ਗੁਰੂ ਜੀ ਨੇ ਫੜ ਲਿਆ ਤੇ ਬਾਦਸ਼ਾਹ ਨੇ ਜਦੋਂ ਮੰਗਿਆ ਤੇ ਇਹਨਾਂ ਨੇ ਅੱਗੋਂ ਲੜਾਈ ਕਰਨੀ ਸ਼ੁਰੂ ਕਰ ਦਿੱਤੀ। ਏਦਾਂ ਬਾਦਸ਼ਾਹ ਦਾ ਬੜਾ ਕੀਮਤੀ ਬਾਜ ਸੀ ਵਲੈਤ ਤੋਂ ਆਇਆ ਹੋਇਆ, ਉਹ ਬਾਜ ਗੁਰੂ ਜੀ ਨੇ ਬਿਨਾਂ ਕਾਰਨ ਤੋਂ ਪਕੜ ਲਿਆ ਤੇ ਪਕੜ ਕੇ ਆਪਣੇ ਨਾਲ ਲੈ ਆਏ ਹਨ।
ਸਦਨ ਸੁਧਾ ਸਰ ਤੇ ਨਿਕਸਾਵਾ,
ਹੁਣ ਜਿਹੜਾ ਇਹਨਾਂ ਦਾ ਸਦਨ ਸੀ, ਘਰ ਸੀ, ਸੁਧਾ ਸਰ ਵਿੱਚ ਸੀ, ਅੰਮ੍ਰਿਤਸਰ ਵਿੱਚ, ਔਰ ਉਹ ਸੁਧਾ ਸਰ ਅੰਮ੍ਰਿਤਸਰ ਦੇ ਘਰ ਵਿੱਚੋਂ ਨਿਕਲ ਕੇ ਇਸ ਪਾਸੇ ਆ ਗਏ ਹਨ।
ਗ੍ਰਾਮ ਰੋਹੇਲਾ ਤੈ ਸਭ ਤਰਨੀ,
ਤੇ ਆ ਰੋਹੇਲਾ ਪਿੰਡ ਹੈ ਖਾਲਸਾ ਜੀ, ਸ੍ਰੀ ਹਰਗੋਬਿੰਦਪੁਰੇ ਦੇ ਲਾਗੇ ਜਿਹੜੀ ਜਗ੍ਹਾ ਸੀ ਨਾ ਪਹਿਲਾਂ, ਇੱਥੇ ਥੇ ਸੀ ਰੋਹੇਲੇ ਪਿੰਡ ਦਾ। ਕਹਿਣ ਲੱਗਾ ਜੀ ਜਿਹੜਾ ਰੋਹੇਲਾ ਪਿੰਡ ਹੈ, ਰੋਹੇਲਾ ਪਿੰਡ ਗ੍ਰਾਮ ਹੈ,
ਹੁਤੀ ਇਨੋ ਕੀ ਦੇਸ਼ਨ ਬਰਨੀ,
ਉਹ ਜਿਹੜੀ ਸਾਰੀ ਜਗ੍ਹਾ ਰੋਹੇਲੇ ਪਿੰਡ ਦੀ ਸੀ, ਉਹ ਰਤਨ ਚੰਦ ਦੀ ਸੀ, ਇਹਨਾਂ ਦੇ ਇਲਾਕੇ ਦੇ ਵਿੱਚ ਉਹ ਸਾਰੀ ਜਗ੍ਹਾ ਆਈ ਹੋਈ ਸੀ।
ਛੀਨ ਲੀਨ ਗੜ ਕਰੇ ਉਹ ਸਾਰਨ,
ਗੁਰੂ ਜੀ ਨੇ ਆ ਕੇ ਉਹ ਜਗ੍ਹਾ ਇਹਨਾਂ ਦੀ ਖੋਹ ਲਈ। ਉਹ ਜਗ੍ਹਾ ਰਤਨ ਚੰਦ ਘੇਰੜ ਦੀ ਸੀ, ਇਹਦੇ ਬਾਪ ਭਗਵਾਨ ਦਾਸ ਘੇਰੜ ਦੀ ਸੀ, ਤੇ ਗੁਰੂ ਨੇ ਕੀ ਕੀਤਾ, ਆ ਕੇ ਉਹ ਜਗ੍ਹਾ ਇਹਨਾਂ ਕੋਲੋਂ ਖੋਹ ਲਈ ਹੈ। ਉਹ ਜਗ੍ਹਾ ਖੋਹ ਕੇ ਉੱਥੇ ਆ ਕੇ ਨਗਰ ਵਸਾਉਣਾ ਸ਼ੁਰੂ ਕਰ ਦਿੱਤਾ ਹੈ, ਉੱਥੇ ਆ ਕੇ ਕਿਲਾ ਉਸਾਰਨਾ ਸ਼ੁਰੂ ਕਰ ਦਿੱਤਾ ਹੈ।
ਘੇਰੜ ਗਇਓ ਬਰਜ ਬੇਕਾਰਨ,
ਤੇ ਜਦੋਂ ਘੇਰੜ ਖੱਤਰੀ ਗੁਰੂ ਜੀ ਨੂੰ ਰੋਕਣ ਵਾਸਤੇ ਗਿਆ ਕਿ ਗੁਰੂ ਜੀ ਇਹ ਜਗ੍ਹਾ ਸਾਡੀ ਹੈ, ਇਹ ਜਗ੍ਹਾ ਛੱਡ ਕੇ ਤੁਸੀਂ ਚਲੇ ਜਾਓ, ਜਦੋਂ ਭਗਵਾਨ ਦਾਸ ਘੇਰੜ ਗੁਰੂ ਜੀ ਨੂੰ ਰੋਕਣ ਵਾਸਤੇ ਗਿਆ,
ਪਕੜ ਮਾਰ ਸਰਤਾ ਮੈਂ ਡਾਰਾ,
ਤੇ ਗੁਰੂ ਜੀ ਨੇ ਅੱਗੋਂ ਹੈ ਨਹੀਂ ਕੀਤੀ, ਕੋਈ ਕਿਸੇ ਪ੍ਰਕਾਰ ਦਾ ਜਵਾਬ ਨਹੀਂ ਦਿੱਤਾ, ਸਗੋਂ ਉਲਟਾ ਘੇਰੜ ਨੂੰ ਫੜ ਕੇ ਮਾਰ ਮਾਰ ਕੇ ਜੁੱਤੀਆਂ ਦੇ ਨਾਲ ਉਹਦੇ ਪ੍ਰਾਣ ਕੱਢ ਕੇ ਉਹਨੂੰ ਦਰਿਆ ਚ ਰੋੜ ਦਿੱਤਾ। ਵੇਖੋ ਜੀ ਉਹਨਾਂ ਦੀ ਸੀਨੇ ਜੋਰੀ, ਵੇਖੋ ਜੀ ਉਹਨਾਂ ਦੀ ਵਧੀਕੀ। ਜੇ ਰੋਕਣ ਗਿਆ, ਜਗ੍ਹਾ ਵੀ ਘੇਰੜ ਦੀ ਸੀ, ਸਾਰੀ ਗੱਲ ਨੀ ਨਾ ਖੋਲ ਕੇ ਦੱਸੀ ਵੀ ਘੇਰੜ ਨੇ ਜਿਹੜਾ ਬਕਵਾਦ ਕੀਤਾ ਸੀ, ਘੇਰੜ ਨੇ ਜਿਹੜੇ ਕਬੋਲ ਬੋਲੇ ਸਨ ਉਹ ਨੀ ਦੱਸੇ। ਕਹਿੰਦੇ ਜੀ ਘੇਰੜ ਤਾਂ ਰੋਕਣ ਗਿਆ ਸੀ ਉੱਥੇ ਗੁਰੂ ਜੀ ਨੂੰ, ਤੇ ਗੁਰੂ ਜੀ ਨੇ ਅੱਗੋਂ ਨੂੰ ਪਕੜ ਕੇ ਮਾਰ ਮਾਰ ਕੇ ਦਰਿਆ ਦੇ ਪਾਣੀ ਵਿੱਚ ਰੋੜ ਦਿੱਤਾ ਹੈ।
ਸ਼ਾਹ ਜਹਾਂ ਕੋ ਤਰਾਸ ਨ ਤਾਰਾ,
ਉਹ ਤਾਂ ਬਾਦਸ਼ਾਹ ਸ਼ਾਹ ਜਹਾਨ ਦਾ ਵੀ ਡਰ ਨੀ ਮੰਨਦੇ, ਹਿੰਦੁਸਤਾਨ ਦਾ ਬਾਦਸ਼ਾਹ ਹੋਵੇ ਸ਼ਾਹ ਜਹਾਨ, ਉਹਦਾ ਡਰ ਵੀ ਗੁਰੂ ਜੀ ਨੀ ਮੰਨਦੇ, ਉਹਦਾ ਭੈ ਵੀ ਨਹੀਂ ਮੰਨਦੇ।
ਅਬ ਤੁਮਰੋ ਕੁਛ ਡਰ ਨੈ ਤਰਿਓ,
ਨਵਾਬ ਸਾਹਿਬ ਆ ਵੇਖੋ ਇਹ ਸਾਰਾ ਕੰਮ ਤੁਹਾਡੀ ਨੱਕ ਦੇ ਥੱਲੇ ਹੋ ਰਿਹਾ, ਕਿਉਂਕਿ ਨਵਾਬ ਸੂਬੇ ਜਲੰਧਰ ਦਾ ਰਾਜ ਸੀ ਉਹ ਸਾਰੇ ਇਲਾਕੇ ਦੇ ਉੱਤੇ, ਇਸ ਕਰਕੇ ਕਹਿ ਰਹੇ ਨੇ, ਕਹਿੰਦੇ ਨਵਾਬ ਸਾਹਿਬ ਇਹ ਸਾਰਾ ਕੰਮ ਤੁਹਾਡੀ ਨੱਕ ਦੇ ਥੱਲੇ ਹੋ ਰਿਹਾ, ਤੁਹਾਡੇ ਤੋਂ ਬਾਹਰ ਨੀ। ਵੇਖੋ ਹੁਣ ਉਹਨਾਂ ਨੇ ਤੁਹਾਡਾ ਵੀ ਕੋਈ ਡਰ ਨੀ ਮੰਨਿਆ, ਨਵਾਬ ਸਾਹਿਬ ਤੁਹਾਡਾ ਵੀ ਉਹਨਾਂ ਨੇ ਕੋਈ ਭੈ ਨਹੀਂ ਮੰਨਿਆ।
ਮਾਰ ਦੀਨ ਮਨ ਭਾਵਤ ਕਰਿਓ,
ਔਰ ਉਹਨਾਂ ਨੇ ਭਗਵਾਨ ਦਾਸ ਘੇਰੜ ਨੂੰ ਬਿਨਾਂ ਕਿਸੇ ਡਰ ਦੇ ਮਾਰ ਦਿੱਤਾ, ਔਰ ਕਿਸੇ ਪ੍ਰਕਾਰ ਦਾ ਭੈ ਖੌਫ ਉਹਨਾਂ ਨੇ ਆਪਣੇ ਮਨ ਚ ਨਹੀਂ ਕੀਤਾ।
ਤੁਮ ਸੋ ਬਿਗੜਿਓ ਗਿਓ ਇੱਕ ਦਿਓਸ,
ਤੇ ਅੱਜ ਤਾਂ ਭਗਵਾਨ ਦਾਸ ਘੇਰੜ ਨੂੰ ਮਾਰਿਆ, ਜਿਹੜਾ ਇੱਕ ਛੋਟੇ ਜਿਹੇ ਨਗਰ ਦਾ ਚੌਧਰੀ ਸੀ, ਨਵਾਬ ਸਾਹਿਬ ਸੂਬਾ ਜਲੰਧਰ, ਜੇ ਤੂੰ ਗੁਰੂ ਨੂੰ ਨਾ ਰੋਕਿਆ ਤੇ ਇੱਕ ਦਿਨ ਉਹ ਵੀ ਦਿਨ ਦੂਰ ਨੀ ਜਦੋਂ ਉਹਨੇ ਆ ਕੇ ਤੁਹਾਨੂੰ ਵੀ ਪਕੜ ਕੇ ਮਾਰਨਾ ਸ਼ੁਰੂ ਕਰ ਦੇਣਾ। ਜੇ ਤੁਸੀਂ ਉਹਨੂੰ ਨਾ ਰੋਕਿਆ ਤੇ ਉਹ ਦਿਨ ਦੂਰ ਨਹੀਂ ਜਦੋਂ ਗੁਰੂ ਜੀ ਨੇ ਆ ਕੇ ਤੁਹਾਡੇ ਤੇ ਵੀ ਹਮਲਾ ਕਰ ਦੇਣਾ, ਉਹਨਾਂ ਨੇ ਤੁਹਾਨੂੰ ਵੀ ਆ ਕੇ ਮਾਰਨਾ ਸ਼ੁਰੂ ਕਰ ਦੇਣਾ।
ਤਬ ਤੁਮਰੋ ਬਸ ਚਲੇ ਨਾ ਰੋਸ,
ਤੇ ਫਿਰ ਤੁਹਾਡਾ ਕੋਈ ਵਸ ਨਹੀਂ ਚੱਲਣਾ। ਜੇ ਗੁਰੂ ਨੇ ਹਮਲਾ ਕਰ ਦਿੱਤਾ ਨਾ, ਫੌਜ ਲੈ ਕੇ ਤੁਹਾਡੇ ਤੇ ਆ ਕੇ ਹੱਲਾ ਬੋਲ ਦਿੱਤਾ, ਘਰ ਬੈਠਿਆਂ ਨੂੰ ਆ ਕੇ ਦੱਬ ਲਿਆ, ਤੇ ਨਵਾਬ ਸਾਹਿਬ ਸੂਬਾ ਜਲੰਧਰ ਜੀ ਤੁਹਾਡਾ ਫਿਰ ਗੁਰੂ ਤੇ ਕੋਈ ਜ਼ੋਰ ਨਹੀਂ ਚੱਲਣਾ, ਉਹਦੇ ਤੇ ਕੋਈ ਤਾਣ ਨਹੀਂ ਚੱਲਣਾ।
ਅਬ ਪਕਰੋ ਕੈ ਕਰੋ ਸੰਘਾਰਨ,
ਹਾਲੇ ਸਮੇਂ, ਹਾਲੇ ਤਾਂ ਜੰਮਦੀਆਂ ਸੂਲਾਂ ਨੇ ਉਹਨਾਂ ਨੂੰ ਤੁਸੀਂ ਮਿਧ ਸਕਦੇ ਹੋ, ਹਾਲੇ ਸਮਾਂ ਹੈ। ਹੁਣ ਜਾਂ ਤਾਂ ਜਾ ਕੇ ਗੁਰੂ ਜੀ ਨੂੰ ਪਕੜ ਕੇ ਕੈਦੀ ਬਣਾ ਲਓ ਤੇ ਜਾਂ ਫਿਰ ਜੰਗ ਦੇ ਮੈਦਾਨ ਵਿੱਚ ਉਹਨਾਂ ਨੂੰ ਮਾਰ ਮੁਕਾਓ।
ਅਹ ਸੁਖੈਨ ਨ ਲੜਬੇ ਕਾਰਨ,
ਹੁਣ ਤਾਂ ਸੌਖਾ ਕੰਮ ਹੈ, ਹੁਣ ਤਾਂ ਲੜਾਈ ਵੀ ਬਹੁਤੀ ਨਹੀਂ ਹੋਣੀ। ਗੁਰੂ ਦੇ ਕੋਲ ਕਿਹੜਾ ਕੋਈ ਏਡੀ ਵੱਡੀ ਫੌਜ ਹੈ, ਹੁਣ ਤਾਂ ਸੌਖਾ ਕੰਮ ਹੈ। ਤੂੰ ਜਾ ਕੇ ਉਹਨਾਂ ਨੂੰ ਮਾਰ ਸਕਦਾ, ਮੁਕਾ ਸਕਦਾ, ਉਹਨਾਂ ਨੂੰ ਆਪਣੇ ਕਾਬੂ ਵਿੱਚ ਕਰ ਸਕਦਾ ਹੈ।
ਬਹੁਰ ਜਮਾ ਕਰ ਲੈ ਲੜਾਈ,
ਤੇ ਜੇ ਤੂੰ ਹੁਣ ਜਾ ਕੇ ਹਮਲਾ ਨਾ ਕੀਤਾ ਤੇ ਗੁਰੂ ਨੇ ਉੱਥੇ ਕਿਲਾ ਬਣਾ ਲਿਆ, ਉਹ ਕਿਲਾ ਤਾਂ ਉਹ ਸਾਰ ਹੀ ਰਹੇ ਨੇ, ਤੇ ਕਿਲੇ ਦੇ ਵਿੱਚ ਉਹਨਾਂ ਨੇ ਲੜਾਈ ਦਾ ਸਮਾਨ ਵੀ ਇਕੱਠਾ ਕਰ ਲੈਣਾ, ਤੇ ਜੇ ਉਹ ਕਿਲਾ ਬਣਾ ਕੇ ਕਿਲੇ ਚ ਰਹਿਣ ਲੱਗ ਪਏ ਨਾ, ਤੇ ਫਿਰ ਤੇਰੇ ਕੋਲ ਉਹਨਾਂ ਨੂੰ ਮਾਰਨਾ ਔਖਾ ਹੋ ਜਾਣਾ, ਫਿਰ ਤੂੰ ਨਹੀਂ ਉਹਨਾਂ ਨੂੰ ਮਾਰ ਸਕੇਗਾ। ਹੁਣ ਤਾਂ ਮਾਰ ਸਕਦਾ, ਜੇ ਉਹਨਾਂ ਨੇ ਕਿਲਾ ਉਸਾਰ ਕੇ ਜੰਗ ਕਰਨ ਵਾਸਤੇ ਪੂਰੀ ਤਿਆਰੀ ਕਰ ਲਈ, ਆਪਣੇ ਕੋਲ ਲੜਾਈ ਦਾ ਜੰਗ ਦਾ ਸਾਰਾ ਸਮਾਨ ਇਕੱਠਾ ਕਰ ਲਿਆ, ਫਿਰ ਤੇਰੇ ਕੋਲ ਉਹਨਾਂ ਨਾਲ ਲੜਨਾ ਔਖਾ ਹੋ ਜਾਵੇਗਾ।
ਗੱਡ ਪਾਏ ਕਰੇ ਤਕਰਾਈ,
ਕਿਉਂਕਿ ਉਹ ਤਾਂ ਕਿਲਾ ਬਣਾ ਰਹੇ ਨੇ, ਤੇ ਕਿਲਾ ਬਣਾ ਕੇ ਉਹਨਾਂ ਨੇ ਬੜੀ ਭਾਰੀ ਤਕੜਾਈ ਕਰ ਲੈਣੀ, ਸਾਵਧਾਨੀ ਕਰ ਲੈਣੀ ਹੈ।
ਜੇ ਨਾ ਚੜੋ ਬਾਤ ਦੇ ਉਟਾਰ,
ਇਹ ਨਵਾਬ ਸਾਹਿਬ ਜੇ ਤੁਸੀਂ ਹੁਣ ਚੜਾਈ ਨਾ ਕੀਤੀ ਉਹਨਾਂ ਦੇ ਉੱਤੇ, ਹੁਣ ਜੇ ਸਾਡੀ ਗੱਲ ਸੁਣ ਕੇ ਤੁਸੀਂ ਅਣਸੁਣੀ ਕਰ ਦਿੱਤੀ, ਜੇ ਟਾਲ ਮਟੋਲਾ ਕਰ ਦਿੱਤਾ,
ਇਸ ਮੈਂ ਔਗਣ ਅਧਿਕ ਪ੍ਰਕਾਰ,
ਇਹਦੇ ਵਿੱਚ ਫਿਰ ਬੜੇ ਭਾਰੀ ਔਗਣ ਨੇ। ਜੇ ਤੁਸੀਂ ਹੁਣ ਸਾਡੀ ਗੱਲ ਟਾਲ ਦਿੱਤੀ ਨਾ ਮੰਨੀ, ਤੇ ਨਵਾਬ ਸਾਹਿਬ ਇਹਦੇ ਵਿੱਚ ਫਿਰ ਬੜੇ ਭਾਰੀ ਔਗਣ ਨੇ, ਇਹਦੇ ਵਿੱਚ ਫਿਰ ਤੁਹਾਡਾ ਬੜਾ ਵੱਡਾ ਭਾਰੀ ਨੁਕਸਾਨ ਹੋਵੇਗਾ।
ਅਲਪ ਸੰਗ ਦਲ ਪੁਨ ਹੋਏ ਭਾਰੋ,
ਹੁਣ ਤਾਂ ਉਹਨਾਂ ਦੇ ਨਾਲ ਥੋੜੀਆਂ ਜਿਹੀਆਂ ਫੌਜਾਂ ਨੇ, ਗਿਣਤੀ ਦੇ ਹੀ ਸੂਰਮੇ ਨੇ, ਤੇ ਜੇ ਤੁਸੀਂ ਹੁਣ ਹਮਲਾ ਨਾ ਕੀਤਾ ਤੇ ਫਿਰ ਸਹਿਜੇ ਸਹਿਜੇ ਕਰਕੇ ਉਹਨਾਂ ਦੀ ਫੌਜ ਵੀ ਵੱਧ ਜਾਣੀ ਹੈ। ਹੁਣ ਤਾਂ ਗਿਣਤੀ ਦੇ ਹੀ ਨੇ, ਸਹਿਜੇ ਸਹਿਜੇ ਕਰਕੇ ਫਿਰ ਉਹਨਾਂ ਦੀਆਂ ਫੌਜਾਂ ਵੱਧ ਜਾਣੀਆਂ, ਉਹਨਾਂ ਨੇ ਹੋਰ ਫੌਜ ਭਰਤੀ ਕਰਕੇ ਆਪਣੇ ਕੋਲ ਰੱਖ ਲੈਣੀ ਹੈ।
ਅਪਰ ਸਮਾਜ ਸੰਚ ਲੈ ਸਾਰੋ,
ਉਹਨਾਂ ਨੇ ਹੋਰ ਵੀ ਜੰਗ ਯੁੱਧ ਦਾ ਜਿਹੜਾ ਸਾਜੋ ਸਮਾਜ ਹੈ ਉਹ ਇਕੱਠਾ ਕਰਨਾ ਸ਼ੁਰੂ ਕਰ ਦੇਣਾ ਹੈ।
ਆਗੇ ਮਾਰਿਓ ਮੁਗਲਸ ਖਾਨ,
ਆ ਵੇਖੋ ਪਹਿਲਾਂ ਮੁਗਲਸ ਖਾਨ ਸੂਬਾ ਲਾਹੌਰ ਚੜ ਕੇ ਆਇਆ ਸੀ, ਉਹਨਾਂ ਤੇ 7000 ਫੌਜ ਲੈ ਕੇ ਆਇਆ ਸੀ ਅੰਮ੍ਰਿਤਸਰ ਦੇ ਵਿੱਚ, ਤੇ ਗੁਰੂ ਜੀ ਨੇ ਨਿਰਖੌਫ ਹੋ ਕੇ ਮੁਖਲਸ ਖਾਨ ਦੇ ਸਮੇਤ ਉਹਦੀ ਸਾਰੀ ਫੌਜ ਨੂੰ ਮਾਰ ਮੁਕਾਇਆ ਹੈ।
ਉਹ ਚੱਕ ਚਲੋ ਗੋ ਜੁੱਤ ਪ੍ਰਾਨ,
ਹੁਣੇ ਹੁਣੇ ਉਹ ਲੜਾਈ ਕਰਕੇ ਆਏ ਨੇ, ਜਿਹਨੇ ਪਹਿਲਾਂ ਹੁਣੇ ਹੀ ਜੰਗ ਕੀਤਾ ਹੋਵੇ ਉਹ ਦੁਬਾਰਾ ਛੇਤੀ ਲੜਨ ਨੂੰ ਤਿਆਰ ਨਹੀਂ ਹੁੰਦਾ, ਸੁਭਾਵਿਕ ਸੀ। ਇੱਕ ਵਾਰੀ ਜਿਹਦਾ ਪੂਰਾ ਜੰਗ ਤੇ ਜ਼ੋਰ ਲੱਗਾ ਹੋਵੇ, ਬੜਾ ਵੱਡਾ ਜੰਗ ਹੋਇਆ ਹੋਵੇ, ਉਹਦੇ ਚ ਸੈਂਕੜੇ ਸੂਰਮੇ ਮਰੇ ਹੋਣ, ਦੁਬਾਰਾ ਫਿਰ ਹੀ 2-4 ਮਹੀਨਿਆਂ ਬਾਅਦ ਲੜਾਈ ਨੂੰ ਤਿਆਰ ਹੋਣਾ ਔਖਾ ਹੀ ਸੀ ਨਾ। ਦੁਬਾਰਾ ਜੰਗ ਕਰਨ ਵਾਸਤੇ ਤਾਂ ਫਿਰ ਕਾਫੀ ਸਮਾਂ ਲੱਗਦਾ। ਇਸ ਕਰਕੇ ਹੁਣ ਗੁਰੂ ਜੀ ਕਮਜ਼ੋਰ ਹੋਏ ਹੋਏ ਨੇ, ਕਿਉਂਕਿ ਹੁਣੇ ਹੁਣੇ ਹੀ ਉਹ ਜੰਗ ਕਰਕੇ ਆਏ ਨੇ, ਉਹਨਾਂ ਵਿੱਚ ਇੰਨਾ ਤਾਣ ਨਹੀਂ। ਹੁਣ ਉਹਨਾਂ ਦੇ ਸੂਰਮੇ ਵੀ ਹਾਲੇ ਕਈ ਜ਼ਖਮੀ ਨੇ, ਉਹਨਾਂ ਦੇ ਕਈਆਂ ਦੇ ਹਾਲੇ ਜ਼ਖਮ ਵੀ ਠੀਕ ਨਹੀਂ ਹੋਏ। ਇਸ ਕਰਕੇ ਨਵਾਬ ਸਾਹਿਬ ਤੁਸੀਂ ਹੁਣ ਛੇਤੀ ਹਮਲਾ ਕਰ ਦਿਓ, ਤੁਹਾਡੀ ਇਸ ਜੰਗ ਦੇ ਵਿੱਚ ਫਤਿਹ ਹੋਵੇਗੀ, ਜਿੱਤ ਹੋਵੇਗੀ। ਜੇ ਤੁਸੀਂ ਦੇਰ ਕੀਤੀ ਤੇ ਇਹਦੇ ਵਿੱਚ ਤੁਹਾਡੀ ਹਾਨੀ ਹੋਵੇਗੀ, ਤੁਹਾਡਾ ਨੁਕਸਾਨ ਹੋਵੇਗਾ।
ਲੜੇ ਅਗਾਰੀ ਤੋਂ ਦਿਓ ਮਾਰ,
ਤੇ ਹੁਣੇ ਤੁਸੀਂ ਹਮਲਾ ਕਰ ਦਿਓ, ਤੇ ਜੇ ਗੁਰੂ ਅੱਗੋਂ ਲੜਨ ਦੀ ਤਿਆਰੀ ਕਰਕੇ ਲੜੇਗਾ ਤੇ ਫਿਰ ਜੰਗ ਦੇ ਮੈਦਾਨ ਵਿੱਚ ਉਹਨਾਂ ਨੂੰ ਮਾਰ ਮੁਕਾਉਣਾ।
ਹਜ਼ਰਤ ਹੋਏ ਪ੍ਰਸੰਨ ਉਦਾਰ,
ਨਵਾਬ ਸਾਹਿਬ ਇਹਦੇ ਵਿੱਚ ਨਾਲੇ ਤਾਂ ਤੁਹਾਡਾ ਲਾਭ ਹੈ, ਇੱਕ ਤਾਂ ਤੁਸੀਂ ਆਪਣੇ ਬਾਗੀ ਨੂੰ ਸਿੱਧ ਕਰ ਲਓਗੇ, ਦੂਜਾ ਬਾਦਸ਼ਾਹ ਸ਼ਾਹਜਹਾਨ ਤੁਹਾਡੇ ਤੇ ਬੜਾ ਖੁਸ਼ ਹੋਵੇਗਾ, ਕਿਉਂਕਿ ਗੁਰੂ ਤਾਂ ਹੁਣ ਬਾਦਸ਼ਾਹ ਦਾ ਵੀ ਵਿਰੋਧੀ ਹੈ ਨਾ। ਬਾਦਸ਼ਾਹ ਨਾਲ ਵੀ ਇਹਨਾਂ ਨੇ ਦੁਸ਼ਮਣੀ ਕੀਤੀ, ਉਹਦੀ ਫੌਜ ਮਾਰ ਕੇ ਭਜਾਈ ਹੈ, ਤੇ ਜੇ ਤੁਸੀਂ ਗੁਰੂ ਜੀ ਨੂੰ ਜੰਗ ਦੇ ਮੈਦਾਨ ਚ ਮਾਰ ਮੁਕਾਓਗੇ ਤੇ ਨਵਾਬ ਸਾਹਿਬ ਇਹਦੇ ਵਿੱਚ ਇੱਕ ਤਾਂ ਤੁਹਾਡੀ ਜਿੱਤ ਹੋਵੇਗੀ, ਦੂਜੀ ਬਾਦਸ਼ਾਹ ਸ਼ਾਹਜਹਾਨ ਦੀ ਤੁਹਾਡੇ ਤੇ ਖੁਸ਼ੀ ਹੋਵੇਗੀ।
ਛੀਨੋ ਬਾਜੀ ਆਪ ਲੈ ਚਲੋ,
ਹਾਲੇ ਵੀ ਸਮੇਂ ਗੁਰੂ ਜੀ ਦੇ ਕੋਲ ਜਿਹੜਾ ਬਾਦਸ਼ਾਹ ਦਾ ਬਾਜ ਹੈ ਨਾ, ਗੁਰੂ ਜੀ ਨੂੰ ਮਾਰ ਕੇ ਉਹ ਬਾਜ ਖੋ ਕੇ ਉਹ ਬਾਜ ਲੈ ਕੇ ਬਾਦਸ਼ਾਹ ਸ਼ਾਹ ਜਹਾਨ ਨੂੰ ਮਿਲੋ।
ਬਾਦਸ਼ਾਹ ਸੋ ਹਰਖਤ ਮਿਲੋ
ਔਰ ਬਾਦਸ਼ਾਹ ਸ਼ਾਹ ਜਹਾਨ ਨੂੰ ਜਾ ਕੇ ਖੁਸ਼ੀ ਨਾਲ ਮਿਲੋ, ਪ੍ਰਸੰਨਤਾ ਦੇ ਨਾਲ ਚੱਲ ਕੇ ਮਿਲੋ।
ਬਖਸ਼ੈ ਮਨ ਸਭ ਬੋਰ ਸਵਾਏ
ਤੇ ਅੱਗੇ ਪਹਿਲਾਂ ਹੀ ਤੁਹਾਨੂੰ ਨੇ ਜਲੰਧਰ ਦੀ ਨਵਾਬੀ ਦਿੱਤੀ ਹੋਈ ਹੈ, ਇੱਥੋਂ ਜਲੰਧਰ ਦਾ ਤੁਹਾਨੂੰ ਸੂਬਾ ਬਣਾਇਆ ਹੋਇਆ, ਸੂਬੇਦਾਰ ਬਣਾਇਆ ਹੋਇਆ, ਤੇ ਜਦੋਂ ਤੁਹਾਡੇ ਤੇ ਬਾਦਸ਼ਾਹ ਖੁਸ਼ ਹੋਵੇਗਾ ਤੇ ਤੁਹਾਡੇ ਮਨ ਸਭ ਹੋਰ ਵਧਾ ਦੇਵੇਗਾ, ਉਹ ਤੁਹਾਨੂੰ ਹੋਰ ਜ਼ਿਆਦੀਆਂ ਵਡਿਆਈਆਂ ਦੇਵੇਗਾ, ਇਨਾਮ ਤੇ ਖਿਲਤਾਂ ਦੇਵੇਗਾ।
ਬਾਜੀ ਅਮੋਲਕ ਜਬ ਲਿਓ ਪਾਏ,
ਜਦੋਂ ਬਾਦਸ਼ਾਹ ਨੂੰ ਆਪਣਾ ਕੀਮਤੀ ਤੇ ਅਮੋਲਕ ਬਾਜ ਪ੍ਰਾਪਤ ਹੋ ਗਿਆ,
ਤੋ ਟਿਗ ਲਸ਼ਕਰ ਹੈ ਅਬ ਪਾਰਾ,
ਤੇ ਬਾਦਸ਼ਾਹ ਤੈਨੂੰ ਬੜੇ ਇਨਾਮ ਦੇਵੇਗਾ, ਇਸ ਕਰਕੇ ਨਵਾਬ ਸਾਹਿਬ ਤੁਹਾਡੇ ਕੋਲ ਬੜਾ ਵੱਡਾ ਲਸ਼ਕਰ ਹੈ। ਗੁਰੂ ਜੀ ਕੋਲ ਕੀ ਹੈ? ਉਹਨਾਂ ਕੋਲ ਤਾਂ 200-400 ਸੂਰਮੇ ਨੇ, ਇਹਦੇ ਤੋਂ ਵੱਧ ਗਿਣਤੀ ਕੋਈ ਨਹੀਂ। ਤੇ ਨਵਾਬ ਸਾਹਿਬ ਤੁਹਾਡੇ ਕੋਲ ਬੜਾ ਵੱਡਾ ਲਸ਼ਕਰ ਹੈ, ਤੁਹਾਡੇ ਕੋਲ ਬੜੀ ਵੱਡੀ ਭਾਰੀ ਫੌਜ ਹੈ।
ਲਿਓ ਫਤਿਹ ਮੈਦਾਨ ਮਜਾਰਾ,
ਤੇ ਅਬਦੁਲ ਖਾਨ ਜੀ ਤੁਸੀਂ ਹਮਲਾ ਬੋਲੋ ਤੇ ਹਮਲਾ ਕਰਕੇ ਜੰਗ ਦੇ ਮੈਦਾਨ ਚ ਫਤਿਹ ਪ੍ਰਾਪਤ ਕਰੋ, ਕਿਉਂਕਿ ਫਤਿਹ ਤੁਹਾਡੀ ਹੋਣੀ ਸਾਨੂੰ ਪਤਾ ਹੈ, ਜੰਗ ਦੇ ਮੈਦਾਨ ਚ ਜਿੱਤ ਤੁਹਾਡੀ ਹੋਣੀ ਹੈ, ਤੇ ਤੁਸੀਂ ਚੱਲ ਕੇ ਬਸ ਫਤਿਹ ਪ੍ਰਾਪਤ ਹੀ ਕਰਨੀ ਹੈ, ਤੁਹਾਨੂੰ ਕੋਈ ਬਹੁਤੀ ਖੇਚਲ ਵੀ ਨਹੀਂ ਕਰਨੀ ਪੈਣੀ, ਕੋਈ ਬਹੁਤਾ ਜੰਗ ਨਹੀਂ ਲੜਨਾ ਪੈਣਾ, ਤੁਹਾਨੂੰ ਫਤਿਹ ਪ੍ਰਾਪਤ ਹੋਵੇਗੀ।
ਹਰ ਗੋਬਿੰਦ ਕੋ ਜੇ ਗੈ ਲੈ ਹੈ,
ਤੇ ਨਵਾਬ ਸਾਹਿਬ ਜੇ ਤੁਸੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਜਿਉਂਦਾ ਫੜ ਲਵੋ, ਜੇ ਤੁਸੀਂ ਉਹਨਾਂ ਨੂੰ ਜਿਉਂਦਿਆਂ ਪਕੜ ਲਵੋ,
ਵੱਡੋ ਮਰਾਤਬ ਹਜ਼ਰਤ ਦੇ ਹੈ,
ਤੇ ਉਹਨਾਂ ਨੂੰ ਫੜ ਕੇ ਬਾਦਸ਼ਾਹ ਕੋਲ ਲੈ ਜਾਣਾ, ਤੇ ਬਾਦਸ਼ਾਹ ਸ਼ਾਹ ਜਹਾਨ ਕੋਲ ਜਦੋਂ ਉਹਨਾਂ ਨੂੰ ਫੜ ਕੇ ਲੈ ਕੇ ਜਾਏਗਾ ਤੇ ਬਾਦਸ਼ਾਹ ਤੈਨੂੰ ਬੜੇ ਬੜੇ ਵੱਡੇ ਮਰਾਤਬੇ ਦੇਵੇਗਾ, ਉਹ ਤੈਨੂੰ ਬੜੇ ਬੜੇ ਵੱਡੇ ਮਰਤਬੇ ਦੇਵੇਗਾ, ਉੱਚੀਆਂ ਉੱਚੀਆਂ ਪਦਵੀਆਂ ਦਾ ਤੈਨੂੰ ਮਾਲਕ ਬਣਾਵੇਗਾ।
ਦੁਸ਼ਮਨ ਸ਼ਾਹ ਜਹਾਂ ਕੋ ਭਾਰੋ,
ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਬਾਦਸ਼ਾਹ ਸ਼ਾਹ ਜਹਾਨ ਦੇ ਬੜੇ ਵੱਡੇ ਦੁਸ਼ਮਣ ਹਨ।
ਸੁਧਰੇ ਸਭ ਕਾਰਜ ਜਬ ਮਾਰੋ,
ਜੇ ਤੁਸੀਂ ਉਹਨਾਂ ਨੂੰ ਮਾਰ ਮੁਕਾਓਗੇ ਤਾਂ ਵੀ ਤੁਹਾਡੇ ਸਾਰੇ ਕੰਮ ਸੁਧਰ ਜਾਣਗੇ, ਤੁਹਾਡੇ ਸਾਰੇ ਕੰਮ ਸਬਰ ਜਾਣਗੇ।
ਅਬਦੁਲ ਖਾਨ ਕਾਨ ਸਭ ਸੁਣ ਕੇ,
ਜਦੋਂ ਕਰਮ ਚੰਦ ਨੇ ਏਦਾਂ ਕਹੀਆਂ ਨਾ ਗੱਲਾਂ ਸੁਣਾ ਕੇ, ਤੇ ਅਬਦੁਲ ਖਾਨ ਸੂਬੇ ਜਲੰਧਰ ਨੇ ਸਾਰੀਆਂ ਗੱਲਾਂ ਸੁਣੀਆਂ।
ਹਾਨ ਲਾਭ ਨੀਕੇ ਮਨ ਗੁਣ ਕੈ,
ਇਹਨੇ ਆਪਣੇ ਮਨ ਚ ਵਿਚਾਰ ਕੀਤੀ ਵੀ ਹਾਨੀ ਕਿਹਦੇ ਵਿੱਚ ਹੈ ਤੇ ਲਾਭ ਕਿਹਦੇ ਵਿੱਚ ਹੈ, ਇਹਨੇ ਸਾਰੀਆਂ ਗੱਲਾਂ ਸੁਣੀਆਂ ਕਰਮ ਚੰਦ ਦੀਆਂ ਤੇ ਰਤਨ ਚੰਦ ਘੇਰੜ ਦੀਆਂ ਸਾਰੀਆਂ ਗੱਲਾਂ ਸੁਣ ਕੇ ਫਿਰ ਇਹਨੇ ਆਪਣੇ ਮਨ ਚ ਵਿਚਾਰ ਕੀਤੀ। ਸਿਆਣਾ ਬੰਦਾ ਉਹੀ ਹੈ ਜਿਹੜਾ ਵਿਚਾਰ ਕਰ ਲਵੇ। ਇਹਨੇ ਵਿਚਾਰ ਕੀਤੀ ਕਿ ਲਾਭ ਕਿਹਦੇ ਵਿੱਚ ਹੈ ਤੇ ਹਾਨੀ ਕਿਹਦੇ ਵਿੱਚ ਹੈ, ਲਾਭ ਤੇ ਹਾਨੀ ਦੀ ਇਹਨੇ ਵਿਚਾਰ ਕੀਤੀ ਹੈ।
ਨਿਸ਼ਚੇ ਕੀਨ ਗੁਰੂ ਕੋ ਗਹੋ,
ਤੇ ਆਖਿਰਕਾਰ ਇਹਨੇ ਆਪਣੇ ਹਾਨੀ ਵਾਲਾ ਰਸਤਾ ਜਿਹੜਾ ਉਹ ਅਪਣਾਇਆ। ਮਤ ਤੇ ਜਦੋਂ ਪੜਦਾ ਪਿਆ ਹੋਵੇ ਨਾ ਉਦੋਂ ਸੋਝੀ ਨਹੀਂ ਆਉਂਦੀ, ਸਮਝ ਨਹੀਂ ਆਉਂਦੀ ਵੀ ਕੀ ਕਰਨਾ ਕੀ ਨਹੀਂ ਕਰਨਾ। ਵਿਚਾਰ ਤਾਂ ਇਹਨੇ ਕੀਤੀ ਪਰ ਇਹਨੇ ਆਪਣੇ ਮਨ ਦੇ ਵਿੱਚ ਨਿਸ਼ਚਾ ਕੀਤਾ ਕਿ ਮੈਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਿਉਂਦਾ ਪਕੜ ਲਵਾਂ, ਮੈਂ ਫੌਜ ਲੈ ਕੇ ਜਾਵਾਂ ਔਰ ਜਾ ਕੇ ਗੁਰੂ ਜੀ ਨੂੰ ਪਕੜ ਲਵਾਂ, ਇਹ ਇਹਨੇ ਰਸਤਾ ਅਖਤਿਆਰ ਕੀਤਾ।
ਹਜ਼ਰਤ ਕੀ ਪ੍ਰਸੰਨਤਾ ਲਹੋ,
ਕਿਉਂਕਿ ਜੇ ਮੈਂ ਗੁਰੂ ਜੀ ਨੂੰ ਪਕੜ ਲੈਂਦਾ ਹਾਂ ਤੇ ਗੁਰੂ ਨੂੰ ਫੜ ਕੇ ਬਾਦਸ਼ਾਹ ਕੋਲ ਪੇਸ਼ ਕਰਾਂਗਾ ਤੇ ਬਾਦਸ਼ਾਹ ਸ਼ਾਹ ਜਹਾਨ ਦੀ ਮੇਰੇ ਤੇ ਖੁਸ਼ੀ ਹੋਵੇਗੀ, ਬਾਦਸ਼ਾਹ ਮੇਰੇ ਤੇ ਪ੍ਰਸੰਨ ਹੋਵੇਗਾ। ਬਸ ਬਾਦਸ਼ਾਹ ਦੀ ਖੁਸ਼ੀ ਲੈਣ ਵਾਸਤੇ ਨੇ ਪਾਪ ਕਰਮ ਵਾਲੇ ਪਾਸੇ ਚੱਲਣ ਦੀ ਪ੍ਰੇਰਨਾ ਕੀਤੀ, ਆਪਣੇ ਮਨ ਨੂੰ ਪ੍ਰੇਰਿਆ, ਕਹਿੰਦੇ ਇਸ ਪ੍ਰਕਾਰ ਨਾਲ ਉਸ ਪਾਸੇ ਚੱਲਣ ਵਾਸਤੇ ਨੇ ਤਿਆਰੀ ਕੀਤੀ।
ਅਰ ਮਮ ਸਖਾ ਕਾਜੇ ਆਇਓ,
ਫਿਰ ਇਹਨੇ ਮਨ ਚ ਇਹ ਵੀ ਵਿਚਾਰ ਕੀਤੀ ਕਿ ਇਹ ਮੇਰਾ ਮਿੱਤਰ ਹੈ ਕਰਮ ਚੰਦ, ਮੇਰਾ ਮਿੱਤਰ ਹੈ ਰਤਨ ਚੰਦ ਤੇ ਕਰਮ ਚੰਦ ਇਹ ਮੇਰੇ ਮਿੱਤਰ ਨੇ, ਤੇ ਮਿੱਤਰ ਤੇ ਮਿੱਤਰ ਹੀ ਕੰਮ ਆਉਂਦਾ, ਔਖਾ ਸਮਾਜ ਮੇਰੇ ਮਿੱਤਰ ਤੇ ਬਣਿਆ ਤੇ ਮੇਰਾ ਫਰਜ਼ ਬਣਦਾ ਮੈਂ ਇਹਨਾਂ ਦੀ ਮਦਦ ਕਰਾਂ, ਹੁਣ ਇਹ ਮੇਰੇ ਮਿੱਤਰ ਹਨ।
ਕਰੋ ਭਲੇ ਚੱਲ ਕੇ ਮਨ ਭਾਇਓ,
ਔਰ ਮੈਂ ਚੱਲ ਕੇ ਮਨ ਭਾਉਂਦੀ ਕਰਾਂ, ਮਨ ਮਰਜ਼ੀ ਕਰਾਂ ਤੇ ਇਸ ਪ੍ਰਕਾਰ ਨਾਲ ਇਹਨਾਂ ਦਾ ਵੀ ਭਲਾ ਹੋਵੇਗਾ ਤੇ ਮੇਰੀ ਵੀ ਇਹਦੇ ਵਿੱਚ ਮੇਰਾ ਵੀ ਇਹਦੇ ਵਿੱਚ ਭਲਾ ਹੋਵੇਗਾ।
ਲੈ ਕਰ ਬਾਜ ਮਿਲੋ ਅਬ ਸ਼ਾਹੂ,
ਤੇ ਮੈਂ ਹੁਣ ਗੁਰੂ ਜੀ ਕੋਲੋਂ ਬਾਜ ਲੈ ਕੇ, ਜਿਹੜਾ ਬਾਦਸ਼ਾਹ ਦਾ ਬਾਜ ਗੁਰੂ ਕੋਲ ਹੈ, ਉਹ ਬਾਜ ਲੈ ਕੇ ਬਾਦਸ਼ਾਹ ਨੂੰ ਜਾ ਕੇ ਮਿਲਾਂਗਾ।
ਪਾਵੋ ਬੜ ਮਨ ਸਭ ਤਿਸ ਪਾਊ,
ਤੇ ਬਾਦਸ਼ਾਹ ਸ਼ਾਹਜਹਾਨ ਮੈਨੂੰ ਬੜੇ ਬੜੇ ਵੱਡੇ ਮਨਸਬ ਦੇਵੇਗਾ, ਬਾਦਸ਼ਾਹ ਮੈਨੂੰ ਰੁਤਬੇ ਦੇ ਕੇ ਨਿਵਾਜੇਗਾ।
ਉਹ ਚਕ ਫਤਿਹ ਮੋਏ ਕੋ ਪਾਈ,
ਇਹ ਤਾਂ ਅਚਾਨਕ ਹੀ ਰਸਤੇ ਵਿੱਚ ਜਾਂਦੀ ਫਤਿਹ ਮੈਨੂੰ ਮਿਲ ਰਹੀ, ਰਾਹ ਜਾਂਦੀ ਫਤਿਹ ਰਾਹ ਜਾਂਦੀ ਜਿੱਤ ਮੈਨੂੰ ਪ੍ਰਾਪਤ ਹੋ ਰਹੀ ਹੈ।
ਯੋ ਨਾ ਲਿਓ ਮੈਂ ਅਲਪ ਲੜਾਈ,
ਥੋੜੀ ਜੀ ਲੜਾਈ ਕਰਕੇ ਮੈਨੂੰ ਫਤਿਹ ਮਿਲ ਰਹੀ ਹੈ, ਮੈਂ ਕਿਉਂ ਨਾ ਲਵਾਂ, ਇਹ ਤਾਂ ਬੜਾ ਵਧੀਆ ਲਾਭ ਦਾ ਸੌਦਾ ਹੈ, ਤੇ ਮੈਂ ਥੋੜੀ ਜਿਹੀ ਲੜਾਈ ਕਰਕੇ ਏਡੀ ਵੱਡੀ ਫਤਿਹ ਮੈਨੂੰ ਪ੍ਰਾਪਤ ਹੋ ਰਹੀ ਹੈ, ਮੈਂ ਕਿਉਂ ਨਾ ਪ੍ਰਾਪਤ ਕਰਾਂ।
ਨਿਜ ਸਮੀਪ ਕੇ ਪੂਜਨ ਕਰੇ,
ਉਸ ਵੇਲੇ ਮਨ ਚ ਵਿਚਾਰ ਕਰਕੇ ਨਾ ਅਬਦੁਲ ਖਾਨ ਨੇ ਉਸ ਵਕਤ ਆਪਣੇ ਜਿਹੜੇ ਨੇੜੇ ਦੇ ਸਲਾਹਕਾਰ ਬੈਠੇ ਸੀ, ਵਜ਼ੀਰ ਬੈਠੇ ਸੀ, ਅਹਿਲਕਾਰ ਬੈਠੇ ਸੀ, ਉਹਨਾਂ ਦੇ ਨਾਲ ਇਹ ਸਲਾਹ ਕਰਨ ਲੱਗਾ, ਉਹਨਾਂ ਨੂੰ ਪੁੱਛਣ ਲੱਗਾ।
ਸਭਨ ਕਹਿਓ ਅਬ ਕਿਆ ਗੁਰ ਲਰੇ,
ਉਹਨਾਂ ਨੇ ਵੀ ਸਾਰਿਆਂ ਨੇ ਹਾਮੀ ਭਰ ਦਿੱਤੀ। ਉਹ ਵੀ ਕਹਿਣ ਲੱਗੇ, ਨਵਾਬ ਜੀ, ਗੁਰੂ ਨੇ ਭਲਾ ਤੁਹਾਡੇ ਸਾਹਮਣੇ ਹੁਣ ਕੀ ਲੜਨਾ, ਹੁਣੇ ਤਾਂ ਉਹ ਜੰਗ ਕਰਕੇ ਆਏ ਨੇ, ਦੁਬਾਰਾ ਕਿੱਥੇ ਜੰਗ ਕਰ ਲੈਣਗੇ, ਦੁਬਾਰਾ ਤਾਂ ਜੰਗ ਕਰਨ ਜੋਗੇ ਰਹੇ ਹੀ ਨਹੀਂ ਹੋਣੇ, ਉਹਨਾਂ ਨੇ ਤੁਹਾਡੇ ਸਾਹਮਣੇ ਕੀ ਲੜਨਾ ਹੈ।
ਉਤੇ ਸਿੱਖ ਬੱਪਰੇ ਕੁਛ ਸੰਗ,
ਉਹਨਾਂ ਦੇ ਨਾਲ ਕੁਝ ਕੁ ਵਿਚਾਰੇ ਗਰੀਬੜੇ ਜੇ ਸਿੱਖ ਨੇ, ਉਹਨਾਂ ਨੇ ਭਲਾ ਤੇਰੇ ਨਾਲ ਕੀ ਲੜਾਈ ਕਰਨੀ ਹੈ।
ਹਤੇ ਗਏ ਸੋ ਕੀ ਨਸ ਜੰਗ,
ਉਹ ਵੀ ਉਹਨਾਂ ਦੇ ਬਹੁਤੇ ਸਿੱਖ ਜੰਗ ਦੇ ਮੈਦਾਨ ਚ ਪਹਿਲਾਂ ਹੀ ਮਾਰੇ ਜਾ ਚੁੱਕੇ ਨੇ, ਅੰਮ੍ਰਿਤਸਰ ਦੀ ਜੰਗ ਦੇ ਵਿੱਚ ਉਹਨਾਂ ਦੇ ਬਹੁਤ ਸਾਰੇ ਸਿੱਖ ਸ਼ਹੀਦ ਹੋ ਚੁੱਕੇ ਨੇ, ਥੋੜੇ ਬਹੁਤੇ ਰਹਿ ਗਏ ਹੋਣਗੇ, ਉਹਨਾਂ ਨੇ ਭਲਾ ਕੀ ਲੜਾਈ ਕਰਨੀ ਹੈ, ਕੀ ਜੰਗ ਕਰਨਾ।
ਦਈ ਖੁਦਾਏ ਤੋਏ ਵਡਿਆਈ,
ਨਵਾਬ ਜੀ ਇਹ ਤਾਂ ਖੁਦਾ ਨੇ ਤੁਹਾਨੂੰ ਵਡਿਆਈ ਦੇ ਦਿੱਤੀ ਹੈ, ਖੁਦਾ ਨੇ ਤੁਹਾਨੂੰ ਏਡਾ ਵੱਡਾ ਰੁਤਬਾ ਦੇ ਦਿੱਤਾ, ਇਹ ਤਾਂ ਜੰਗ ਦੀ ਫਤਿਹ ਤੁਹਾਨੂੰ ਰਾਹ ਜਾਂਦੀ ਮਿਲ ਰਹੀ ਹੈ, ਗੁਰੂ ਜੀ ਨੂੰ ਮਾਰ ਕੇ ਤੁਹਾਨੂੰ ਫਤਿਹ ਮਿਲ ਜਾਣੀ ਹੈ, ਇਹ ਤਾਂ ਤੁਹਾਨੂੰ ਖੁਦਾ ਨੇ ਵਡਿਆਈ ਦੇ ਦਿੱਤੀ ਹੈ।
ਅਬ ਔਚਕ ਵਿਧਿਆਨ ਬਣਾਈ,
ਇਸ ਕਰਕੇ ਹੁਣ ਔਚਕ ਹੀ ਇਹ ਸਾਰੀ ਵਿਧੀ ਖੁਦਾ ਨੇ ਆਪ ਹੀ ਬਣਾ ਦਿੱਤੀ ਹੈ।
ਦੁਸ਼ਮਨ ਹਜ਼ਰਤ ਕੇ ਅਤ ਹੈ,
ਕਿਉਂਕਿ ਗੁਰੂ ਜੀ ਬਾਦਸ਼ਾਹ ਸ਼ਾਹਜਹਾਨ ਦੇ ਬੜੇ ਵੱਡੇ ਦੁਸ਼ਮਣ ਨੇ, ਬਾਦਸ਼ਾਹ ਸ਼ਾਹਜਹਾਨ ਦੇ ਨਾਲ ਉਹਨਾਂ ਦੀ ਦੁਸ਼ਮਣੀ ਹੈ, ਬਾਦਸ਼ਾਹ ਦੇ ਮਨ ਵਿੱਚ ਵੀ ਗੁਰੂ ਜੀ ਪ੍ਰਤੀ ਪੂਰੀ ਦੁਸ਼ਮਣੀ ਤੇ ਦੁਵੈਸ਼ ਹੈ।
ਅਰੇ ਸੰਗਾਰਨ ਕਹਿ ਤਿਸ ਗਏ,
ਜੇ ਤੁਸੀਂ ਗੁਰੂ ਜੀ ਨੂੰ ਪਕੜ ਲਵੋ, ਜਾਂ ਪਕੜ ਲਵੋ ਤੇ ਜਾਂ ਫਿਰ ਜੰਗ ਦੇ ਮੈਦਾਨ ਚ ਉਹਨਾਂ ਨੂੰ ਮਾਰ ਦਿਓ।
ਕਿਉਂ ਨਾ ਪਰਸਨ ਸ਼ਾਹ ਤਬ ਹੋਏ,
ਜੇ ਇਹਨਾਂ ਦੋਹਾਂ ਚੋਂ ਇੱਕ ਕੰਮ ਨਵਾਬ ਜੀ ਤੁਸੀਂ ਕਰ ਦਿਓ ਨਾ, ਜਾਂ ਉਹਨਾਂ ਨੂੰ ਮਾਰ ਦਿਓ ਤੇ ਜਾਂ ਫੜ ਲਵੋ, ਤੇ ਬਾਦਸ਼ਾਹ ਤੁਹਾਡੇ ਤੇ ਖੁਸ਼ ਹੀ ਖੁਸ਼ ਹੈ, ਦੋਵਾਂ ਕੰਮਾਂ ਕਰਕੇ ਖੁਸ਼ ਹੋਵੇਗਾ, ਜੇ ਫੜ ਲਓਗੇ ਤਾਂ ਵੀ ਖੁਸ਼ੀ ਹੋਵੇਗੀ ਬਾਦਸ਼ਾਹ ਦੀ, ਜੇ ਮਾਰ ਦਿਓਗੇ ਤੇ ਤਾਂ ਵੀ ਤੁਹਾਡੇ ਤੇ ਬਾਦਸ਼ਾਹ ਦੀ ਖੁਸ਼ੀ ਹੋਵੇਗੀ।
ਤੁਝ ਕੋ ਹੈ ਸੁਖੇ ਨੇ ਅਬ ਸੋਏ,
ਨਵਾਬ ਜੀ ਇਹ ਕੰਮ ਕਰਨਾ ਤੁਹਾਡੇ ਵਾਸਤੇ ਬੜਾ ਸੌਖਾ ਹੈ, ਹੁਣ ਕੋਈ ਬਹੁਤੀ ਤੁਹਾਨੂੰ ਜੰਗ ਨਹੀਂ ਕਰਨੀ ਪੈਣੀ, ਕੋਈ ਬਹੁਤੀ ਲੜਾਈ ਨਹੀਂ ਕਰਨੀ ਪੈਣੀ, ਬਸ ਜਾ ਕੇ ਦਾਬਾ ਹੀ ਮਾਰਨਾ ਤੇ ਤੁਸੀਂ ਜਿੱਤ ਜਾਣਾ ਜੰਗ ਦੇ ਮੈਦਾਨ ਚ। ਪਰ ਇਹ ਨਹੀਂ ਸੀ ਪਤਾ ਵੀ ਅੱਗੋਂ ਕਰੜੇ ਹੱਥਾਂ ਵਾਲੇ ਬਿਧੀ ਚੰਦ ਜੀ ਵਰਗੇ ਸੂਰਮੇ ਬੈਠੇ ਨੇ, ਉਹਨਾਂ ਨੂੰ ਜਿੱਤਣਾ ਕਿੱਥੇ ਸੌਖਾ ਸੀ। ਪਰ ਜਦੋਂ ਇਹੀ ਤਾਂ ਸਭ ਤੋਂ ਵੱਡੀ ਘਾਟ ਹੈ ਵੀ ਦੁਸ਼ਮਣ ਨੂੰ ਕਮਜ਼ੋਰ ਸਮਝ ਲੈਣਾ, ਨੀਤੀ ਕਹਿੰਦੀ ਆ ਵੀ ਦੁਸ਼ਮਣ ਕਮਜ਼ੋਰ ਵੀ ਹੋਵੇ ਤੇ ਕਦੇ ਉਹਨੂੰ ਕਮਜ਼ੋਰ ਨਹੀਂ ਜਾਣਨਾ। ਇਹ ਕਹਿੰਦੇ ਆਪਾਂ ਤਾਂ ਜਾਂਦਿਆਂ ਹੀ ਜਿੱਤ ਜਾਣਾ ਜੀ, ਜਿਵੇਂ ਇਹਨਾਂ ਦੇ ਅੱਗੇ ਉੱਥੇ ਸਾਹਮਣੇ ਜਿੱਤ ਦੀਆਂ ਥਾਲਾਂ ਪਰੋਸੀਆਂ ਪਈਆਂ ਤੇ ਇਹਨਾਂ ਨੂੰ ਮਿਲ ਜਾਣੀ ਹੈ। ਕਹਿੰਦੇ ਨਵਾਬ ਜੀ ਉੱਥੇ ਕਿਹੜਾ ਉਹਨਾਂ ਵਿੱਚੋਂ ਕੋਈ ਲੜਨ ਜੋਗਾ ਹੈ, ਤੁਹਾਨੂੰ ਤਾਂ ਜਾ ਕੇ ਜਿੱਤ ਮਿਲੀ ਸਮਝੋ।
ਕਿਆ ਬੂਜੇ ਚੜੀਏ ਅਬ ਤੂਰਨ,
ਤੁਸੀਂ ਹੁਣ ਛੇਤੀ ਤਿਆਰੀ ਕਰੋ ਤੇ ਛੇਤੀ ਚੜ੍ਹਾਈ ਕਰੋ, ਹੁਣ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਤੁਹਾਨੂੰ ਚੰਗਾ ਕੰਮ ਕਰਨਾ ਹੋਵੇ ਤੇ ਨਵਾਬ ਜੀ ਕਿਸੇ ਨੂੰ ਪੁੱਛੀਦਾ ਨਹੀਂ, ਪੁੱਛ ਗਿੱਛ ਨਹੀਂ ਕਰੀਦੀ, ਛੇਤੀ ਨਾਲ ਚੜ੍ਹਾਈ ਕਰੋ।
ਲਿਓ ਵਿਜੇ ਹੋਏ ਕਾਜ ਸੰਪੂਰਨ,
ਛੇਤੀ ਨਾਲ ਚੱਲ ਕੇ ਵਿਜੈ ਪ੍ਰਾਪਤ ਕਰੋ ਤੇ ਤੁਹਾਡਾ ਕਾਰਜ ਸੰਪੂਰਨ ਹੋ ਜਾਵੇ।
सुन मसलत को निज साथीन।
कहिंदे नवाब अब्दुल समुंद खां ने सूबे जलंधर ने अपने साथियों की मसलत सुनी, उन्होंने भी हामी भर दिती, अपने सारे साथियों की सलाह सुनी है।
हर के गर्भवती आ गया दीन।
बड़ा खुश होया, नाले हंकार सी इहदे मन ते भी मेरे सामने कौन अड़ सकदा है, मैं जलंधर दा नवाब, जलंधर दा सूबेदार, 15,000 फौज मेरे मतहत काम करदी है, मेरे सामने किन्ने अड़ना है, किन्ने सामने खलोना। कहिंदे बड़ा हंकार, ते हंकार दे नाल इहने उसे वक्त चढ़न की तैयारी की।
चढ़न हेत दुदंब बजवायो।
कहिंदा आग्या की, कहिंदा चढ़ाई करो छेती नाल, गुरु हरगोबिंद साहब ते हमला करिए। चढ़न वास्ते नगारे दे उत्ते चोभा मार दित्तियां।
गुलकां बो बारूद बरतायो।
चलन समय अपनी फौज दे विच गोलियां बारूद, जेड़ा जंग दे विच समान चाहिदा, अस्त्र शस्त्र चाहिदे ने, ਉਹ ਸਾਰੇ ਫੌਗ ਦੇ ਵਿੱਚ ਵਰਤਾ ਦਿੱਤੇ, ਗੋਲੀਆਂ ਤੇ ਬਰੂਦ ਵਰਤਾ ਦਿੱਤਾ ਹੈ।
ਜੋ ਜਿਸ ਚਾਹੀਏ ਸੋ ਸਭ ਦੀਜੈ।
ਕਹਿਣ ਲੱਗਾ ਜੋ ਜੋ ਕਿਸੇ ਨੂੰ ਚਾਹੀਦਾ ਸਭ ਨੂੰ ਦੇ ਦਿਓ, ਕੋਈ ਸੂਰਮਾ ਸਪੱਟ ਜੋ ਜੋ ਮੰਗਦਾ, ਜੇ ਕਿਸੇ ਨੂੰ ਘੋੜਾ ਚਾਹੀਦਾ ਵਧੀਆ ਘੋੜਾ ਦਿਓ, ਜੇ ਕੋਈ ਹਥਿਆਰ ਮੰਗਦਾ ਵਧੀਆ ਹਥਿਆਰ ਦਿਓ, ਜਿਹਨੂੰ ਬਰੂਦ ਚਾਹੀਦਾ ਬਰੂਦ ਦਿਓ, ਗੋਲੀਆਂ ਚਾਹੀਦੀਆਂ ਗੋਲੀਆਂ ਦਿਓ। ਕਹਿੰਦਾ ਜੇ ਸੂਰਮੇ ਨੂੰ ਜੋ ਜੋ ਕੁਝ ਚਾਹੀਦਾ ਸਭ ਵਿੱਚ ਵਰਤਾ ਦਿਓ।
ਸੈਨਾ ਸਰਬ ਤਿਆਰ ਕਰ ਲੀਜੈ।
ਕਹਿੰਦਾ ਸਾਰੀ ਫੌਜ ਤਿਆਰ ਕਰ ਲੋ, ਆਪਾਂ ਜੰਗ ਕਰਨ ਜਾਣਾ, ਹਮਲਾ ਬੋਲਣ ਵਾਸਤੇ ਜਾਣਾ ਹੈ।
ਸੈਨਾ ਪਤ ਸਭ ਨਿਕਟੇ ਆਕਾਰੇ।
ਇਹਨੇ ਆਪਣੀ ਫੌਜ ਦੇ ਜਿੰਨੇ ਸੈਨਾਪਤੀ ਸੀ ਉਹਨਾਂ ਸਾਰੇ ਸੈਨਾਪਤੀਆਂ ਨੂੰ ਅਬਦੁਲ ਸਮੁੰਦ ਖਾਂ ਨੇ ਆਪਣੇ ਕੋਲ ਸੱਦਿਆ, ਆਪਣੇ ਕੋਲ ਬੁਲਾਇਆ ਹੈ।
ਸਨਮਾਨਤ ਮ੍ਰਿਦੁ ਬਾਕੀ ਉਚਾਰੇ।
ਉਸ ਵਕਤ ਆਪਣੇ ਸੈਨਾਪਤੀਆਂ ਨੂੰ ਸਨਮਾਨ ਦਿੱਤਾ ਇਹਨੇ। ਫੌਜ ਦਾ ਨਿਯਮ ਹੈ ਜਦੋਂ ਚੜ੍ਹਾਈ ਕਰਨੀ ਹੈ ਉਹਨਾਂ ਨੂੰ ਸਤਿਕਾਰ ਦੇਣਾ ਬਣਦਾ ਹੈ। ਕਹਿੰਦੇ ਉਹਨਾਂ ਸੈਨਾਪਤੀਆਂ ਨੂੰ ਇਹਨੇ ਸਨਮਾਨ ਦਿੱਤਾ ਹੈ, ਸਤਿਕਾਰ ਦਿੱਤਾ ਤੇ ਖਿਲਤਾਂ ਦੇ ਕੇ ਬਾਕ ਬੋਲਦਾ ਹੈ।
ਸ਼ਸਤਰ ਬਸਤਰ ਬਖਸ਼ੇ ਸਮੁਦਾਏ।
ਬੜੇ ਬੜੇ ਸੋਹਣੇ ਸ਼ਸਤਰ, ਬੜੇ ਬੜੇ ਸੋਹਣੇ ਬਸਤਰ, ਬੜੇ ਬੜੇ ਕੀਮਤੀ ਦੁਸ਼ਾਲੇ ਉਹ ਇਹਨੇ ਆਪਣੇ ਸੈਨਾਪਤੀਆਂ ਨੂੰ ਆਪਣੇ ਹੱਥੀਂ ਦਿੱਤੇ ਹਨ।
ਚੜੋ ਸਕਲ ਹੀ ਬਿਲਮ ਪੁਲਾਏ।
ਸਾਰੇ ਚੜ੍ਹਾਈ ਕਰੋ ਬਿਨਾਂ ਦੇਰੀ ਤੋਂ, ਕਿਉਂਕਿ ਆਪਾਂ ਤਾਂ ਬਸ ਜਾਣ ਆਵਣ ਹੀ ਕਰਨਾ, ਉੱਥੇ ਜਾਂਦੇ ਆਪਣੀ ਜੰਗ ਦੇ ਮੈਦਾਨ ਚ ਜਿੱਤ ਹੋ ਜਾਣੀ ਆ ਤੇ ਫਤਿਹ ਆਪਾਂ ਨੂੰ ਪ੍ਰਾਪਤ ਹੋ ਜਾਣੀ ਹੈ, ਇਸ ਕਰਕੇ ਹੁਣ ਛੇਤੀ ਨਾਲ ਚੜ੍ਹਨ ਦੀ ਤਿਆਰੀ ਕਰੋ ਬਿਨਾਂ ਦੇਰੀ ਤੋਂ।
ਤਰਕਸ਼ ਤੋਂ ਮਰਤ ਨੁਖ ਸੰਭਾਰੇ।
ਤੀਰਾਂ ਦੇ ਪੱਥੇ ਸੰਭਾਲ ਲਏ ਸੂਰਮਿਆਂ ਨੇ, ਬਰਛੀਆਂ ਹੱਥਾਂ ਵਿੱਚ ਪਕੜੀਆਂ ਹੋਈਆਂ, ਕਈਆਂ ਨੇ ਤਨਖ ਰੱਖੇ ਨੇ ਹੱਥਾਂ ਵਿੱਚ।
ਉਪਕ ਤਮਾਂਚੇ ਗਜਬ ਗੁਜਾਰੇ।
ਵੱਡੀਆਂ ਬੰਦੂਕਾਂ, ਤਮਾਂਚੇ, ਛੋਟੇ ਪਿਸਟਲ ਆਦਿਕ ਜਿਹੜੇ ਨੇ ਉਹ ਸਾਰੇ ਜਿਹੜੇ ਗਜਬ ਦੀ ਮਾਰ ਕਰਨ ਵਾਲੇ ਨੇ ਉਹ ਹੱਥਾਂ ਵਿੱਚ ਪਕੜੇ ਹਨ।
ਗੁਲਕਾਂ ਗਨ ਬਰੂਦ ਮਨ ਪਾਈ।
ਮਨ ਭਾਉਂਦਾ ਬਰੂਦ ਤੇ ਗੋਲੀਆਂ ਸਾਰੇ ਸੂਰਮਿਆਂ ਨੂੰ ਮਿਲ ਗਈਆਂ ਚਲਾਉਣ ਵਾਸਤੇ।
ਲੇਲੇ ਸੁਪੱਟ ਤਿਆਰ ਸਮੁਦਾਈ।
ਆਪਣੇ ਬਰੂਦਾਂ ਦੇ ਕੁੱਪੇ ਹੁੰਦੇ ਸੀ ਪੁਰਾਣੇ ਸਮਿਆਂ ਚ, ਉਹ ਕੁੱਪੇ ਬਰੂਦ ਨਾਲ ਭਰ ਲਏ ਨੇ, ਲੈ ਕੇ ਲੱਕਾਂ ਨਾਲ ਬੰਨ ਲਏ, ਲਟਕਾ ਲਏ ਨੇ, ਔਰ ਸਭ ਨੇ ਚੱਲਣ ਦੀਆਂ ਤਿਆਰੀਆਂ ਕਰ ਲਈਆਂ ਹਨ।
ਭਾਂਤ ਭਾਂਤ ਕੇ ਖੜਗ ਬਿਲੰਦੇ।
ਭਾਂਤ ਭਾਂਤ ਦੀਆਂ ਤੇਗਾਂ, ਬੜੀਆਂ ਬੜੀਆਂ ਤਿੱਖੀਆਂ ਤੇਗਾਂ, ਕਿਰਪਾਨਾਂ ਉਹ ਇਹਨਾਂ ਨੇ ਆਪਣੇ ਗਾਤਰੇ ਧਾਰਨ ਕੀਤੀਆਂ ਹਨ।
ਮੁਸ਼ਟਨ ਲਿਪ ਚਾਮੀ ਕਰ ਬ੍ਰਿੰਦੇ।
ਸੈਨਾਪਤੀ ਸੀ ਬੜੇ ਬੜੇ ਵੱਡੇ ਤੇ ਜਿਹੜੇ ਮੁਗਲ ਪਠਾਨ ਸੈਨਾਪਤੀ ਨੇ, ਇਹਨਾਂ ਦੀਆਂ ਕਿਰਪਾਨਾਂ ਦੇ ਜਿਹੜੇ ਮੁੱਠੇ ਨੇ ਉਹ ਸੋਨੇ ਦੀ ਕਢਾਈ ਉਹਨਾਂ ਤੇ ਕੱਢੀ ਹੋਈ, ਸੋਨਾ ਉਹਨਾਂ ਦੇ ਉੱਤੇ ਲਿਪਾਏ ਮਾਨ ਹੈ, ਸੋਨੇ ਦੇ ਮੁੱਠੇ ਵਾਲੀਆਂ ਤੇਗਾਂ ਇਹਨਾਂ ਦੇ ਗਾਤਰੇ ਪਾਈਆਂ ਹੋਈਆਂ ਨੇ।
ਬਹੁਤ ਮੋਲ ਕੀ ਸਿਪਰ ਸੰਭਾਰੀ।
ਬੜੀਆਂ ਬੜੀਆਂ ਕੀਮਤੀ ਢਾਲਾਂ ਜਿਹਨਾਂ ਦਾ ਬੜਾ ਕੀਮਤੀ ਮੁੱਲ ਹੈ, ਗੈਂਡੇ ਦੀਆਂ ਖੱਲ ਦੀਆਂ ਬਣੀਆਂ ਹੋਈਆਂ, ਫੌਲਾਦ ਦੀਆਂ ਬਣੀਆਂ ਹੋਈਆਂ, ਵਧੀਆ ਵਧੀਆ ਧਾਤਾਂ ਦੀਆਂ ਬਣੀਆਂ ਹੋਈਆਂ, ਕਹਿੰਦੇ ਜਿਹੜੀਆਂ ਢਾਲਾਂ ਸਨ ਜਿਹਨਾਂ ਚੋਂ ਗੋਲੀ ਵੀ ਨਾ ਨਿਕਲ ਸਕੇ, ਉਹ ਢਾਲਾਂ ਸੂਰਮਿਆਂ ਨੇ ਹੱਥਾਂ ਵਿੱਚ ਫੜੀਆਂ ਹਨ।
ਪਯੋ ਸਨਦ ਬਦ ਦਲ ਭਾਰੀ।
ਏਦਾਂ ਇਹਦਾ ਸਾਰਾ ਦਲ ਸਨਦ ਬਦ ਹੋਇਆ, ਸਾਰੀਆਂ ਫੌਜਾਂ ਸਨਦ ਬਦ ਹੋਈਆਂ ਹਨ।
ਅਬਦੁਲ ਖਾਨ ਅਦਕ ਉਤਸਾਹੂ।
ਨਵਾਬ ਜਲੰਧਰ, ਸੂਬਾ ਜਲੰਧਰ ਅਬਦੁਲ ਖਾਨ ਕਹਿੰਦੇ ਇਹਦੇ ਮਨ ਚ ਬੜਾ ਭਾਰੀ ਉਤਸ਼ਾਹ ਹੋਇਆ, अपनी फौज नूं तैयार बर तैयार वेख के इहदे मन च बड़ा भारी उत्साह जागिया है।
बिख सैना उर जंग उमाऊ,
अपनी फौज वल जदों निगाह मारी ते जंग दा उमा इहने अपने मन च धारण कीता, कहिंदा बस हुण तां मैं जित्ते ही समझो। अपनी फौज नूं तैयार बर तैयार होया वेख के इहदे मन च उमा जागिया है।
दल जुत क्या गुर हमरे आगे,
कहिंदा गुरु मेरे सामने की है, जिड्डा वड्डा मेरा दल है, जिड्डी वड्डी मेरी फौज है, गुरु ने मेरे सामने की लड़ना, एदा मन च सोचदा है। एदा मन दे विच अब्दुल खान सोचदा गुरु ने भला मेरा की मुकाबला करना है।
गह के मारे जे ने भागे,
जे ओ ना भजे ना गुरु जी ने अब्बल तां भज ही जाना उन्होंने मैनू वेख के, जे ओ ना भजे ते जंग दे मैदान च जा मैं उन्होंने मार देंगा ते जा फिर उन्हां नूं जिउंदा पकड़ लवांगा।
निकसे ओ वैर बंब बजवाई,
एदा अपने मन च ठान के सोच के कि मैं तां हुण जीती जाणा है, एदा दी सोच लै के सूबा जलंधर अब्दुल खान उस वेले घोड़े ते सवार हो के नगारे ते चुभा मरवा के चढ़िया है।
चढ़ी बाहनी होए समुदाई,
बड़ी वड्डी फौज दे नाल चढ़ के आई है।
जथा कटा प्रेरी बड़ पौन,
कहिंदे गुरु खालसा जी एदा फौज चढ़ के चली आ मानो जिवें घटा नहीं आ जांदी, काले रंग दे बदल आकाश विच हवा दे प्रेरे होए कि हवा हनेरी आवे ते हनेरी दे नाल हवा दे नाल बदल काले रंग दे चढ़ के आ जांदे ने, एदा घटा वांगर चढ़ के चले हन।
बादित बजत गर्जना तौन,
जिवें आकाश विच बदल आउंदे ते फिर गर्ज भी हुंदी है ना, बदल गरजदे भी ने, कहिंदे इत्थे किहड़े बदल गरज रहे ने, फौज चढ़ी है जिहड़ी इह मानो काले रंग दी घटा छा आई है ते इहनां विच गरज हो रही है नगारियां दी, नगारे वज रहे ने, ਉਹ ਮਾਨੋ ਬੱਦਲ ਗਰਜ ਰਹੇ ਹਨ।
ਚਮਕੇ ਸ਼ਸਤਰ ਚੰਚਲਾ ਮਾਨੋ,
ਤੇ ਖਾਲਸਾ ਜੀ ਜਿਹੜੇ ਸ਼ਸਤਰ ਚਮਕ ਰਹੇ ਨੇ, ਤੇਗਾਂ ਚਮਕ ਰਹੀਆਂ ਨੇ ਸੂਰਮਿਆਂ ਦੀਆਂ, ਉਹ ਮਾਨੋ ਕਾਲੇ ਰੰਗ ਦੀਆਂ ਨਾ ਘਟਾਵਾਂ ਵਿਚ ਬਿਜਲੀ ਚਮਕ ਰਹੀ ਹੈ।
ਗੁਲਕਾਂ ਓਰੇ ਭਰੇ ਮਾਨੋ,
ਤੇ ਜਿਹੜੀਆਂ ਗੋਲੀਆਂ ਨੇ ਮਾਨੋ ਉਹ ਓਲੇ ਨੇ, ਜਿਵੇਂ ਮੀਂਹ ਦੇ ਨਾਲ ਓਲੇ ਪੈਂਦੇ ਨੇ ਨਾ, ਗੜੇ ਪੈਂਦੇ ਨੇ, ਕਹਿੰਦੇ ਜਿਹੜੀਆਂ ਗੋਲੀਆਂ ਨੇ ਮਾਨੋ ਇਹਨਾਂ ਕੋਲ ਭਰੀਆਂ ਹੋਈਆਂ ਬੰਦੂਕਾਂ ਵਿੱਚ, ਉਹ ਓਲਿਆਂ ਦੇ ਸਮਾਨ ਗੜਿਆਂ ਦੇ ਸਮਾਨ ਹਨ।
ਸਿੱਖਣ ਕੋ ਦਲ ਪਾਕੇ ਉਹ ਖੇਤ,
ਗੁਰੂ ਕੇ ਸਿੱਖਾਂ ਦਾ ਜਿਹੜਾ ਦਲ ਹੈ ਉਹ ਪੱਕੇ ਹੋਏ ਫਸਲ ਦੀ ਸਮਾਨ ਹੈ, ਉਹ ਪੱਕੇ ਹੋਏ ਖੇਤ ਦੇ ਸਮਾਨ ਹੈ।
ਚਲੇ ਤਾਂ ਬਰਸਨ ਕੇ ਹੇਤ,
ਵਰਨ ਵਾਸਤੇ ਗੁਰਸਿੱਖਾਂ ਦੇ ਉੱਤੇ ਤੁਰਕਾਂ ਦਾ ਦਲ ਚੱਲ ਪਿਆ। ਭਾਈ ਸਾਹਿਬ ਜੀ ਇੱਥੇ ਬੱਦਲ ਦਾ ਅਲੰਕਾਰ ਬੰਨ ਕੇ ਫੌਜ ਦਾ ਨਕਸ਼ਾ ਬੰਨ ਰਹੇ ਨੇ, ਕਹਿੰਦੇ ਮਾਨੋ ਗੁਰੂ ਕੇ ਸਿੱਖਾਂ ਰੂਪੀ ਪੱਕੀ ਹੋਈ ਫਸਲ ਦੇ ਉੱਤੇ ਇਹ ਤੁਰਕਾਂ ਰੂਪੀ ਬੱਦਲ ਵਰਸਣ ਵਾਸਤੇ ਚੱਲੇ ਨੇ।
ਗੁਰ ਕੇ ਬਾਣ ਵਿਪਰਜੇ ਵਾਯੂ,
ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਰ ਅੱਗੋਂ ਗੁਰੂ ਹਰਗੋਬਿੰਦ ਸਾਹਿਬ ਦੇ ਖੱਪਰੇ ਤੀਰ ਉਹ ਉਲਟੀ ਹਵਾ ਦੇ ਸਮਾਨ ਨੇ ਕਿ ਬੱਦਲ ਚੜ੍ਹ ਕੇ ਆਉਂਦੇ ਹੋਣ ਨਾ ਤੇ ਉਧਰੋਂ ਦੂਜੇ ਪਾਸਿਓ ਹਵਾ ਚੱਲ ਪਏ ਤੇ ਜਿਹੜੇ ਉਹ ਬੱਦਲ ਚੜ੍ਹ ਕੇ ਆਉਂਦੇ ਨੇ ਨਾਲ ਹੀ ਉੱਡ ਕੇ ਅੱਗੇ ਨੂੰ ਚਲੇ ਜਾਂਦੇ ਨੇ, ਜਿੱਧਰੂ ਆਉਂਦੇ ਨੇ ਉੱਧਰ ਹੀ ਚਲੇ ਜਾਂਦੇ ਨੇ। ਕਹਿੰਦੇ ਇਸੇ ਤਰ੍ਹਾਂ ਗੁਰੂ ਜੀ ਦੇ ਜਿਹੜੇ ਤੀਰ ਨੇ ਉਹ ਉਲਟੀ ਪੌਣ ਹੈ, ਉਹ ਉਲਟੀ ਹਵਾ ਦੇ ਸਮਾਨ ਹੈ, ਜਦੋਂ ਉਹ ਚੱਲਣੇ ਨੇ ਤੁਰਕਾਂ ਨੂੰ ਭਾਜੜਾਂ ਪੈਣੀਆਂ ਹਨ।
ਜੋ ਗੁਰ ਕੇ ਬਾਣ ਵਿਪਰਜੇ ਵਾਯੂ, ਜੋ ਸਨਮੁਖ ਚੱਲ ਦੇ ਉਡਾਯੂ।
ਗੁਰੂ ਜੀ ਦੇ ਤੀਰ ਉਲਟੀ ਹਵਾ ਦੇ ਸਮਾਨ ਨੇ, ਜਿਹੜੇ ਸਾਹਮਣਿਓ ਚੱਲ ਕੇ ਆਉਂਦੇ ਹੋਏ ਤੁਰਕਾਂ ਦੇ ਇਸ ਬੱਦਲਾਂ ਦੇ ਸਮੂਹ ਨੂੰ ਉਡਾ ਦੇਣ ਵਾਲੇ ਹਨ।
ਚਲੇ ਉਹ ਬੇਗ ਕਰ ਲਸ਼ਕਰ ਪਾਰੋ,
ਖਾਲਸਾ ਜੀ ਇਸ ਪ੍ਰਕਾਰ ਨਾਲ ਬੜਾ ਵੱਡਾ ਲਸ਼ਕਰ, ਬੜੀ ਵੱਡੀ ਫੌਜ ਤੁਰਕਾਂ ਦੀ ਚੜ੍ਹ ਕੇ ਜਲੰਧਰ ਤੋਂ ਚੱਲੀ ਹੈ।
ਉਤਸਾਹਤ ਬੋਲਤ ਗੁਰ ਮਾਰੋ,
ਤੇ ਚੜ੍ਹਨ ਸਮੇਂ ਉਤਸ਼ਾਹ ਦਿੰਦੇ ਨੇ ਇੱਕ ਦੂਜੇ ਨੂੰ ਸੈਨਾਪਤੀ ਤੇ ਮੁਗਲ, ਕਹਿੰਦੇ ਚਲੋ ਚਲੋ ਚੱਲ ਕੇ ਛੇਤੀ ਨਾਲ ਗੁਰੂ ਨੂੰ ਮਾਰ ਲਵੋ, ਏਦਾਂ ਚੱਲੇ ਹਨ।
ਪਏ ਸਗਨ ਮੰਦੇ ਅਵਲੋਕ,
ਪਰ ਖੇਡ ਪਰਮਾਤਮਾ ਦੀ ਜਦੋਂ ਮਾੜਾ ਹੋਣਾ ਹੁੰਦਾ ਨਾ, ਉਸ ਤੋਂ ਪਹਿਲਾਂ ਮਾੜੇ ਹੋਣ ਦੀਆਂ ਨਿਸ਼ਾਨੀਆਂ ਨਜ਼ਰ ਆ ਜਾਂਦੀਆਂ ਨੇ। ਇਹ ਜਦੋਂ ਚੜ੍ਹੇ ਤੇ ਇਹਨਾਂ ਨੂੰ ਮਾੜੇ ਸ਼ਗਨ ਨਜ਼ਰ ਆਏ, ਮਾੜੇ ਭੈੜੇ ਭੱਦੇ ਸ਼ਗਨ, ਉਹ ਮੰਦੇ ਸ਼ਗਨ ਇਹਨਾਂ ਨੇ ਵੇਖੇ ਹਨ।
ਸਿਆਣੇ ਦਿਲ ਮੈਂ ਤਾਰਤ ਸ਼ੋਕ,
ਜਿਹੜੇ ਫੌਜ ਵਿੱਚ ਸਿਆਣੇ ਸਿਆਣੇ ਬੰਦੇ ਸੀ ਨਾ, ਉਹਨਾਂ ਨੇ ਜਦੋਂ ਮਾੜੇ ਸ਼ਗਨ ਵੇਖੇ ਤੇ ਵੇਖ ਕੇ ਉਹਨਾਂ ਦੇ ਮਨ ਚ ਸ਼ੋਕ ਆ ਗਿਆ। ਕਹਿੰਦੇ ਲੱਗਦਾ ਜੰਗ ਦੇ ਵਿੱਚ ਜਿੱਤ ਨਹੀਂ ਹੋਣੀ ਕਿਉਂਕਿ ਸ਼ਗਨ ਮਾੜੇ ਨਜ਼ਰ ਆ ਰਹੇ ਨੇ। ਜਿਹੜੇ ਸਿਆਣੇ ਲੋਕ ਸੀ ਨਾ, ਉਹ ਵਿਚਾਰਨ ਲੱਗ ਪਏ ਮਾੜੇ ਸ਼ਗਨਾਂ ਨੂੰ ਵੇਖ ਕੇ, ਉਹ ਵਿਚਾਰਦੇ ਨੇ ਕਹਿੰਦੇ ਲੱਗਦਾ ਜੰਗ ਦੇ ਮੈਦਾਨ ਦੇ ਵਿੱਚ ਬੜਾ ਵੱਡਾ ਨੁਕਸਾਨ ਹੋਵੇਗਾ ਸਾਡਾ।
ਸਮੁਖ ਬਾਯੂ ਮ੍ਰਿਗ ਮਾਲ ਕੁਫੇਰੀ।
ਹੁਣ ਮਾੜੇ ਸ਼ਗਨ ਕਿਹੜੇ ਦਿਸੇ ਨੇ? ਮਾੜਾ ਸ਼ਗਨ ਮੰਨਿਆ ਜਾਂਦਾ ਵੀ ਜਦੋਂ ਫੌਜ ਚੜੇ ਤੇ ਅੱਗੋਂ ਹਵਾ ਚੱਲ ਪਏ, ਜੇ ਪਿੱਛੋਂ ਚੱਲੇ ਤੇ ਸ਼ੁਭ ਸ਼ਗਨ ਮੰਨਿਆ ਜਾਂਦਾ, ਜੇ ਅੱਗੋਂ ਹਵਾ ਚੱਲੇ ਤੇ ਉਹ ਮਾੜਾ ਸ਼ਗਨ ਹੈ। ਫਿਰ ਮਿਰਗਾਂ ਦੀ ਮਾਲਾ, ਮਿਰਗਾਂ ਦੀ ਡਾਰ, ਉਹ ਕੁਫੇਰੀ ਉਲਟੇ ਪਾਸਿਓਂ ਚੱਲਦੀ ਆਉਂਦੀ ਵੇਖੀ ਹੈ।
ਯਾਰੋ ਦਤ ਦ੍ਰਿਗ ਅਸ਼ਰੂ ਗੇਰੀ।
ਘੋੜੇ ਚੱਲਣ ਵੇਲੇ ਰੋ ਰਹੇ ਨੇ, ਘੋੜਿਆਂ ਦੀਆਂ ਅੱਖਾਂ ਦੇ ਵਿੱਚੋਂ ਅਥਰੂ ਨਿਕਲ ਰਹੇ ਨੇ, ਇਹ ਵੀ ਮਾੜਾ ਸ਼ਗਨ ਹੈ।
ਸਿਰ ਪਰ ਬਾਇਸ ਕੀ ਦੇ ਪ੍ਰਮਾਵੈ।
ਔਰ ਇਹਨਾਂ ਸਾਰੀਆਂ ਫੌਜਾਂ ਦੇ ਸਿਰ ਦੇ ਉੱਤੇ ਕਾਂ ਤੇ ਗਿਰਜਾਂ ਘੁੰਮ ਰਹੀਆਂ ਨੇ, ਸਿਰ ਦੇ ਉੱਤੇ ਗਿੱਧਾਂ ਤੇ ਕਾਂ ਘੁੰਮ ਰਹੇ ਹਨ।
ਸ਼ਿਵਾ ਅਸ਼ਿਵਾ ਪੁਕਾਰ ਤੇ ਆਵੇ।
ਔਰ ਜਿਹੜੀਆਂ ਗਿੱਦੜੀਆਂ ਤੇ ਗਿੱਦੜ ਨੇ ਉਹ ਅੱਗੋਂ ਬੋਲਦੇ ਆ ਰਹੇ ਨੇ, ਅਮੰਗਲ ਰੂਪ ਬੋਲ ਬੋਲ ਰਹੇ ਹਨ।
ਗਿਰੇ ਅਚਾਨਕ ਚਾਲਤ ਘੋੜੇ।
ਚਲਦਿਆਂ ਚਲਦਿਆਂ ਘੋੜੇ ਅਚਾਨਕ ਡਿੱਗ ਪੈਂਦੇ ਨੇ, ਇਹ ਵੀ ਮਾੜਾ ਸ਼ਗਨ ਹੈ ਵੀ ਟੁਰਦਿਆਂ ਟੁਰਦਿਆਂ ਘੋੜੇ ਡਿੱਗੀ ਜਾ ਰਹੇ ਹਨ।
ਮਨ ਸੂਰਨ ਕੇ ਮਲਨ ਅਥੋਰੇ।
ਸੂਰਮਿਆਂ ਦੇ ਜਿਹੜੇ ਮਨ ਨੇ ਉਹ ਬਹੁਤੇ ਮਲੀਨ ਹੋਏ ਹੋਏ ਨੇ, ਸੂਰਮਿਆਂ ਦੇ ਮਨ ਮੈਲੇ ਤੇ ਮਲੀਨ ਹੋ ਰਹੇ ਹਨ।
ਮਿਲਿਓ ਕਾਠ ਕੋ ਪਾਰੇ ਅਗਾਰੀ।
ਫਿਰ ਇਹਨਾਂ ਨੂੰ ਅੱਗੇ ਲੱਕੜੀਆਂ ਦੀ ਭਾਰ ਭਾਰ ਮਿਲਿਆ ਵੀ ਕਿਸੇ ਬੰਦੇ ਨੇ ਸਿਰ ਤੇ ਲੱਕੜਾਂ ਦਾ ਭਾਰ ਚੁੱਕਿਆ, ਉਹ ਵੀ ਮਿਲਿਆ ਅੱਗੋਂ, ਉਹ ਵੀ ਮਾੜਾ ਸ਼ਗਨ ਮੰਨਿਆ ਜਾਂਦਾ। ਕਹਿੰਦੇ ਲੱਕੜੀਆਂ ਦਾ ਭਾਰ ਇਹਨਾਂ ਨੂੰ ਅੱਗੋਂ ਆਉਂਦਿਆਂ ਮਿਲਿਆ ਹੈ।
ਹਰ ਬੋਲਿਓ ਮ੍ਰਿਤ ਸੂਚਤ ਭਾਰੀ।
ਗਧਾ ਬੋਲਿਆ, ਗਧਾ ਬੋਲਣਾ ਵੀ ਕਹਿੰਦੇ ਇਹੀ ਜਣਾਉਂਦਾ ਮਾਨੋ ਕਿ ਭਾਈ ਤੁਹਾਡੇ ਤੇ ਬੜੀ ਵੱਡੀ ਆਪਦਾ ਆਉਣ ਵਾਲੀ ਹੈ। ਖਰ ਗਧਾ ਵੀ ਬੋਲ ਰਿਹਾ ਤੇ ਗਧਾ ਬੋਲਿਆ ਵੀ ਕਹਿੰਦੇ ਭਾਰੀ ਮੰਗਲ ਜਣਾ ਰਿਹਾ।
ਦੁਦੰਬ ਨਾਦ ਤੇ ਅਲਪ ਮਲੀਨਾ।
ਤੇ ਜਿਹੜੇ ਨਗਾਰੇ ਨੇ ਖਾਲਸਾ ਜੀ, ਉਹ ਵੀ ਜਦੋਂ ਵਜਾਉਂਦੇ ਜ਼ੋਰ ਨਾਲ ਨੇ, ਆਵਾਜ਼ ਉਹਨਾਂ ਚੋਂ ਥੋੜੀ ਨਿਕਲਦੀ ਹੈ, ਇਹ ਵੀ ਮਾੜਾ ਸ਼ਗਨ ਹੈ ਕਿ ਵਜਾਉਣੇ ਜ਼ੋਰ ਨਾਲ ਤੇ ਆਵਾਜ਼ ਥੋੜੀ ਨਿਕਲਣੀ। ਕਹਿੰਦੇ ਏਦਾਂ ਨਗਾਰੇ ਵੀ ਹੌਲੀ ਆਵਾਜ਼ ਵਿੱਚ ਵੱਜ ਰਹੇ ਨੇ।
ਜਾਤ ਲੀਏ ਮ੍ਰਿਤਕ ਸਭ ਚੀਨਾ।
ਸਭ ਨੇ ਜਾਣ ਲਿਆ ਕਿ ਹੁਣ ਮੌਤ ਹੋਈ ਸਮਝੋ। ਜਿਹੜੇ ਸਿਆਣੇ ਬੰਦੇ ਸੀ ਉਹਨਾਂ ਨੇ ਜਾਣ ਲਿਆ ਵੀ ਹੁਣ ਇਹ ਫੌਜ ਨੇ ਜਾਂਦਿਆਂ ਮਰਨਾ ਹੀ ਹੈ, ਕਿਉਂਕਿ ਸਾਰੇ ਮਾੜੇ ਸ਼ਗਨ ਹੀ ਨਜ਼ਰ ਆ ਰਹੇ ਨੇ, ਚੰਗਾ ਸ਼ਗਨ ਤਾਂ ਕੋਈ ਦਿਸਿਆ ਨਹੀਂ ਜਿਹਦੇ ਨਾਲ ਪਤਾ ਲੱਗ ਸਕੇ ਵੀ ਸਾਡੀ ਜੰਗ ਚ ਜਿੱਤ ਹੋਣੀ ਹੈ। ਸਭ ਮਾੜੇ ਸ਼ਗਨ ਹੀ ਸਭ ਨੇ ਵੇਖੇ ਤੇ ਮਾੜੇ ਸ਼ਗਨਾਂ ਨਾਲ ਜਾਣ ਲਿਆ ਕਿ ਹੁਣ ਜੰਗ ਦੇ ਮੈਦਾਨ ਚ ਮੌਤ ਹੀ ਹੋਵੇਗੀ।
ਰਤਨ ਚੰਦ ਡਿੱਗ ਅਬਦੁਲ ਖਾਨ।
ਇਧਰ ਰਤਨ ਚੰਦ ਘੇਰੜ, ਜਿਹੜਾ ਭਗਵਾਨ ਦਾਸ ਘੇਰੜ ਦਾ ਲੜਕਾ ਸੀ, ਇਹ ਅਬਦੁਲ ਖਾਨ ਦੇ ਕੋਲ ਖੜਾ ਸੀ, ਨਾਲ ਨਾਲ ਜਾ ਰਿਹਾ।
ਕਰਮ ਚੰਦ ਚੰਦੂ ਸੁਤ ਜਾਨ।
ਦੂਜਾ ਕਰਮ ਚੰਦ ਜਿਹੜਾ ਚੰਦੂ ਦਾ ਲੜਕਾ, ਦੀਵਾਨ ਚੰਦੂ ਪਾਪੀ ਦਾ, ਚੰਦੂ ਦਾ ਲੜਕਾ ਕਰਮ ਚੰਦ ਉਹ ਵੀ ਨਾਲ ਜਾ ਰਿਹਾ।
ਪੂਜਤ ਕਿਤਕ ਕੋਟ ਕਰ ਲੀਨ।
ਅਬਦੁਲ ਖਾਨ ਰਤਨ ਚੰਦ ਘੇਰੜ ਤੇ ਕਰਮ ਚੰਦ ਦੋਵਾਂ ਨੂੰ ਪੁੱਛਦਾ ਹੈ, ਕਹਿਣ ਲੱਗਾ ਰਤਨ ਚੰਦ ਇਹ ਦੱਸ ਵੀ ਗੁਰੂ ਨੇ ਕਿਲਾ ਕਿੱਡਾ ਕੁ ਬਣਾ ਲਿਆ ਉੱਥੇ। ਜਾਂਦਾ ਜਾਂਦਾ ਨਾ ਰਸਤੇ ਦੇ ਵਿੱਚ ਨਾਲ ਉਹਨਾਂ ਨੂੰ, ਉਹ ਵੀ ਨਾਲ ਟੁਰੇ ਜਾਂਦੇ ਸੀ, ਪੁੱਛਦਾ ਕਹਿੰਦਾ ਜੀ ਇਹ ਦੱਸੋ ਰਤਨ ਚੰਦ ਜੀ ਕਿ ਗੁਰੂ ਜੀ ਨੇ ਕਿੱਡਾ ਕੁ ਵੱਡਾ ਕਿਲਾ ਉਸਾਰ ਲਿਆ ਹੈ।
ਸੰਗ ਕਿਤਕ ਦਲ ਦੇਖਣ ਕੀ ਨਾ।
ਉਹਨਾਂ ਦੇ ਨਾਲ ਕਿੱਡਾ ਕੁ ਵੱਡਾ ਦਲ ਹੈ, ਕਿੱਡੀ ਕੁ ਵੱਡੀ ਫੌਜ ਹੈ ਗੁਰੂ ਜੀ ਦੇ ਨਾਲ, ਕਿੰਨੇ ਕੁ ਸੂਰਮੇ ਹੋਣਗੇ।
ਕਹਿਣ ਲੱਗੇ ਉਹ ਕਿਆ ਤੁਮਰੇ ਆਗੇ।
ਅੱਗੋ ਰਤਨ ਚੰਦ ਵਡਿਆਈ ਕਰਦਾ ਹੋਇਆ ਅਬਦੁਲ ਖਾਨ ਦੀ, ਕਹਿੰਦਾ ਨਵਾਬ ਜੀ ਜੇ ਉਹਨਾਂ ਦੇ ਕੋਲ ਦਲ ਹੋਵੇ ਵੀ ਬਹੁਤਾ ਤੇ ਕਿਹੜਾ ਤੁਹਾਡੇ ਅੱਗੇ ਕੀ ਨੇ, ਉਸ ਤੁਹਾਡੇ ਸਾਹਮਣੇ ਕੀ ਨੇ, ਉਹ ਤੁਹਾਡੇ ਸਾਹਮਣੇ ਕੀ ਹਨ।
ਮੈਂ ਜਾਣੀ ਮਨ ਪਿਕ ਗੁਰ ਪਾਗੇ।
ਕਹਿੰਦਾ ਮੈਂ ਇਹ ਜਾਣ ਲਈ ਹੈ ਕਿ ਜਦੋਂ ਤੁਸੀਂ ਉੱਥੇ ਪਹੁੰਚਣਾ ਨਾ ਤੇ ਤੁਹਾਨੂੰ ਵੇਖ ਕੇ ਗੁਰੂ ਨੇ ਭੱਜ ਹੀ ਜਾਣਾ ਹੈ, ਉਹਨਾਂ ਤਾਂ ਲੜਨਾ ਹੀ ਨਹੀਂ ਉੱਥੇ ਤੁਹਾਡੇ ਸਾਹਮਣੇ ਖਲੋ ਕੇ, ਉਹਨਾਂ ਤੇ ਤੁਹਾਨੂੰ ਵੇਖ ਕੇ ਨੱਠ ਜਾਣਾ ਭੱਜ ਜਾਣਾ ਇਹ ਮੈਂ ਜਾਣ ਲਈ ਹੈ।
ਆਟੇ ਵਿਖੇ ਲੋਨ ਅਨੁਮਾਨਾ।
ਉਹ ਤਾਂ ਆਟੇ ਵਿੱਚ ਲੂਣ ਦੇ ਬਰਾਬਰ ਵੀ ਨਹੀਂ, ਇੰਨੇ ਕੁ ਬੰਦੇ ਨੇ ਉਹਨਾਂ ਕੋਲ, ਉਹ ਤਾਂ ਆਟੇ ਵਿੱਚ ਲੂਣ ਦੇ ਬਰਾਬਰ ਵੀ ਨਹੀਂ ਹਨ।
ਮੇਹ ਫਿਰ ਖੁਦਾਏ ਆਪ ਪਰ ਜਾਣਾ।
ਬਸ ਖੁਦਾ ਦੀ ਤੁਹਾਡੇ ਤੇ ਮਿਹਰ ਹੈ, ਲੱਗਦਾ ਤੁਹਾਨੂੰ ਖੁਦਾ ਨੇ ਜਿੱਤ ਦੇਣੀ ਸੀ ਤਾਂ ਹੀ ਇਹ ਸਾਰੀ ਵਿਧੀ ਬਣਾਈ ਹੈ।
ਚੱਲਿਓ ਬੇਗ ਤੇ ਲਸ਼ਕਰ ਪਾਰਾ।
ਇਹਦਾ ਸੁਣ ਸੁਣ ਕੇ ਅਬਦੁਲ ਖਾਨ ਹੋਰ ਖੁਸ਼ ਹੁੰਦਾ, ਬੜੇ ਵੇਗ ਦੇ ਨਾਲ ਬੜੀ ਛੇਤੀ ਤੇ ਕਾਹਲੀ ਨਾਲ ਇਹਦਾ ਬੜਾ ਵੱਡਾ ਲਸ਼ਕਰ ਟੁਰਿਆ ਜਾ ਰਿਹਾ।
ਜਿਉ ਸਲਤਾ ਪਤ ਤਜਿਓ ਕਿਨਾਰਾ।
ਕਹਿੰਦੇ ਮਾਨੋ ਜਿਵੇਂ ਸਲਤਾ ਪਤ ਕਹਿੰਦੇ ਨੇ ਸਮੁੰਦਰ ਨੂੰ, ਮਾਨੋ ਜਿਵੇਂ ਸਮੁੰਦਰ ਚੋਂ ਪਾਣੀ ਕਿਨਾਰਾ ਕਿਨਾਰੇ ਤੋਂ ਉੱਛਲ ਕੇ ਬਾਹਰ ਆਉਂਦਾ ਨਾ, ਏਦਾਂ ਅਬਦੁਲ ਖਾਨ ਦੀਆਂ ਫੌਜਾਂ ਕਿਨਾਰੇ ਦੇ ਵਿੱਚੋਂ ਨਿਕਲੇ ਹੋਏ ਸਮੁੰਦਰ ਦੀ ਤਰੰਗ ਦੇ ਸਮਾਨ ਜਾ ਰਹੀਆਂ ਨੇ।
ਉਛਰੇ ਉਹ ਵੱਡ ਤਰੰਗ ਜੁੱਤ ਜਾਵੇ।
ਕਹਿੰਦੇ ਇਸ ਤਰ੍ਹਾਂ ਉੱਛਲ ਕੇ ਫੌਜਾਂ ਮਾਨੋ ਜਿਵੇਂ ਦਰਿਆ ਚੋਂ ਪਾਣੀ ਉੱਛਲ ਕੇ ਬਾਹਰ ਨਿਕਲਿਆ ਹੋਵੇ ਏਦਾਂ ਜਾ ਰਹੇ ਨੇ।
ਇਸ ਪ੍ਰਕਾਰ ਸੋ ਨਦਰੀ ਆਵੇ।
ਇਸ ਪ੍ਰਕਾਰ ਕਹਿੰਦੇ ਨਜ਼ਰ ਆਉਂਦੀ ਏਡੀ ਵੱਡੀ ਫੌਜ ਚੜ ਕੇ ਜਾ ਰਹੀ ਹੈ।
ਜਰਾ ਸਿੰਧ ਜਨ ਮੀਤ ਬੁਲਾਇਓ।
ਖਾਲਸਾ ਜੀ, ਇੱਕ ਜਰਾ ਸਿੰਧ ਨਾਮ ਦਾ ਸੂਰਮਾ ਹੋਇਆ ਭਗਵਾਨ ਕ੍ਰਿਸ਼ਨ ਦੇ ਸਮੇਂ ਦੁਆਪਰ ਯੁੱਗ ਵਿੱਚ। ਕ੍ਰਿਸ਼ਨਾ ਅਵਤਾਰ ਗ੍ਰੰਥ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਦਸਮ ਗ੍ਰੰਥ ਵਿੱਚ ਉਸ ਜਰਾ ਸਿੰਧ ਦੇ ਜੰਗ ਦਾ ਜ਼ਿਕਰ ਵੀ ਕੀਤਾ। ਕਹਿੰਦੇ ਜਿਵੇਂ ਜਰਾ ਸਿੰਧ ਆਪਣੇ ਮਿੱਤਰ ਨੂੰ ਬੁਲਾ ਕੇ ਲਿਆਇਆ ਸੀ। ਜਰਾ ਸਿੰਧ ਦਾ ਇੱਕ ਮਿੱਤਰ ਸੀ, ਉਹਦਾ ਨਾਂ ਸੀ ਕਾਲ ਜਮਨ। ਕਾਲ ਜਮਨ ਜਿਹੜਾ ਉਸ ਮਿੱਤਰ ਨੂੰ ਆਪਣੇ ਨਾਲ ਜਿਵੇਂ ਜਰਾ ਸਿੰਧ ਚੜਾ ਕੇ ਲਿਆਇਆ ਸੀ।
ਕਾਲ ਜਮਨ ਦਲ ਬੜ ਜੁੱਤ ਤਾਇਓ।
ਤੇ ਕਾਲ ਜਮਨ ਬੜੀ ਵੱਡੀ ਫੌਜ ਲੈ ਕੇ ਆਪਣੇ ਮਿੱਤਰ ਜਰਾ ਸਿੰਧ ਦੀ ਮਦਦ ਕਰਨ ਵਾਸਤੇ ਚੜ ਕੇ ਆਇਆ ਸੀ। ਕਹਿੰਦੇ ਮਾਨੋ ਇਹ ਅਬਦੁਲ ਖਾਨ ਵੀ ਕਾਲ ਜਮਨ ਹੈ ਤੇ ਰਤਨ ਚੰਦ ਤੇ ਕਰਮ ਚੰਦ ਉਹਦੇ ਮਿੱਤਰ ਸੀ ਜਰਾ ਸਿੰਧ ਦੇ ਸਮਾਨ, ਉਹਨਾਂ ਦੀ ਮਦਦ ਕਰਨ ਵਾਸਤੇ ਚੜ ਕੇ ਆਇਆ। ਕਹਿੰਦੇ ਜਿਵੇਂ ਜਰਾ ਸਿੰਧ ਦੀ ਮਦਦ ਕਰਨ ਵਾਸਤੇ ਕਾਲ ਜਮਨ ਆਪਣਾ ਬੜਾ ਵੱਡਾ ਦਲ ਲੈ ਕੇ ਚੜ ਕੇ ਆਇਆ ਸੀ, ਇਹਦਾ ਜ਼ਿਕਰ ਗੁਰੂ ਸਾਹਿਬ ਜੀ ਕਰਦੇ ਨੇ ਕਿ ਜਦੋਂ ਕਾਲ ਜਮਨ ਭਗਵਾਨ ਕ੍ਰਿਸ਼ਨ ਦੇ ਸਾਹਮਣੇ ਆਇਆ ਨਾ ਤੇ ਬੜਾ ਸੂਰਮਾ ਸੀ ਕਾਲ ਜਮਨ, ਇਹਨੇ ਆ ਕੇ ਵੰਗਾਰਿਆ ਭਗਵਾਨ ਕ੍ਰਿਸ਼ਨ ਨੂੰ। ਕਹਿੰਦਾ ਜੰਗ ਦਰਾਇਦ ਕਾਲ ਜਮਨ ਬਗੋਇਦ ਕੀ ਮਨ ਫੌਜ ਕੁਸ਼ਾਹਮ, ਬਾ ਮਨ ਰੰਗ ਬਗੋ ਕੁਨ ਬਿਆਹਰ ਗਿਜ ਦਿਲ ਮੋ ਨਾ ਜ਼ਰਾ ਕੁਨ ਵਾਹਮ, ਰੋਜ਼ ਮਿਆ ਦੁਨੀਆ ਆਫਤਾਬ ਸ਼ਾਮ ਸਬੇ ਅਦਲੀ ਸ਼ਬ ਸਾਹਮ, ਕਾਨ ਗੁਰੈਜ਼ੀ ਮਕੁਨ ਤੋਂ ਬਿਆਹ ਖੁਸ਼ ਮਾਂ ਤੋਂ ਕੁਨੇਮ ਦੇ ਜੰਗ ਗੁਆਹਮ। ਦਸਮ ਗ੍ਰੰਥ ਸਾਹਿਬ ਦੇ ਵਿੱਚ ਛੰਦ ਗੁਰੂ ਕਲਗੀਧਰ ਜੀ ਨੇ ਲਿਖਿਆ ਕਿ ਕਾਲ ਜਮਨ ਨੇ ਭਗਵਾਨ ਕ੍ਰਿਸ਼ਨ ਨੂੰ ਵੀ ਲਲਕਾਰਿਆ ਸੀ। ਕਹਿੰਦੇ ਉਹ ਕਾਲ ਜਮਨ ਜੋ ਬੜਾ ਸੂਰਮਾ ਸੀ, ਜਿਹਨੂੰ ਜਰਾ ਸਿੰਧ ਆਪਣੀ ਮਦਦ ਕਰਨ ਵਾਸਤੇ ਨਾਲ ਚੜਾ ਕੇ ਲਿਆਇਆ ਸੀ।
ਹਰ ਗੋਬਿੰਦ ਪਰ ਲੜਨ ਸਿਧਾਵਾ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਇਸੇ ਤਰ੍ਹਾਂ ਹੀ ਲੜਨ ਵਾਸਤੇ ਆ ਰਿਹਾ, ਉਹ ਵੀ ਗੋਬਿੰਦ ਨਾਲ। ਭਗਵਾਨ ਕ੍ਰਿਸ਼ਨ ਦਾ ਵੀ ਜਿਹੜਾ ਪਰਿਆਇਵਾਚੀ ਨਾਂ ਹੈ ਉਹ ਗੋਬਿੰਦ ਹੈ, ਉਹਨਾਂ ਨੂੰ ਵੀ ਗੋਬਿੰਦ ਕਹਿੰਦੇ ਨੇ ਭਗਵਾਨ ਕ੍ਰਿਸ਼ਨ ਨੂੰ। ਕਹਿੰਦੇ ਜਿਵੇਂ ਉਹ ਹਰ ਗੋਬਿੰਦ ਗੋਬਿੰਦ ਭਗਵਾਨ ਕ੍ਰਿਸ਼ਨ ਨਾਲ ਲੜਨ ਵਾਸਤੇ ਆਇਆ ਸੀ।
ਹਰ ਗੋਬਿੰਦ ਪਰ ਤਿਮੇ ਆਵਾ।
ਉਸੇ ਤਰ੍ਹਾਂ ਇਹ ਅਬਦੁਲ ਖਾਨ, ਅਬਦੁਲ ਸਮੁੰਦ ਖਾਨ ਸੂਬਾ ਜਲੰਧਰ, ਉਸੇ ਤਰ੍ਹਾਂ ਬੜਾ ਵੱਡਾ ਲਸ਼ਕਰ ਲੈ ਕੇ ਫੌਜ ਲੈ ਕੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨਾਲ ਲੜਨ ਵਾਸਤੇ ਆ ਰਿਹਾ।
ਚਲੇ ਵੀਰ 10-5 ਹਜ਼ਾਰ।
15,000 ਫੌਜ ਲੈ ਕੇ ਆਇਆ। 10-5, 10 ਤੇ 5 ਮਤਲਬ 15,000। 15,000 ਫੌਜਾਂ ਆਪਣੇ ਨਾਲ ਚੜਾ ਕੇ ਲਿਆਇਆ ਹੈ।
ਪੁਸ਼ਟ ਤੁਰੰਗਨ ਪਾਰੇ ਸਵਾਰ।
ਔਰ ਕਹਿੰਦੇ ਬੜੇ ਬੜੇ ਰਿਸ਼ਟ ਪੁਸ਼ਟ ਘੋੜੇ ਨੇ ਜਿਨ੍ਹਾਂ ਤੇ ਇਹਦੇ ਸੂਰਮੇ ਸਵਾਰ ਹਨ।
ਇਹ ਸਹੰਸਰ ਚਤਰ ਦਸ ਯੋਧਾ।
ਕਹਿੰਦੇ ਇਸ ਪ੍ਰਕਾਰ ਨਾਲ ਚਤਰ ਦਸ ਯੋਧਾ ਲੈ ਕਰਕੇ
ਹਰ ਜਨ ਚੜਿਓ ਰਾਮ ਪਰ ਕ੍ਰੋਧਾ।
ਖਾਲਸਾ ਜੀ, ਇੱਕ ਖਰ ਨਾਮ ਦਾ ਦਾਨਵ ਹੋਇਆ, ਉਹ 14,000 ਫੌਜ ਲੈ ਕੇ ਆਇਆ ਸੀ ਭਗਵਾਨ ਰਾਮ ਚੰਦਰ ਤੇ ਚੜ ਕੇ ਆਇਆ ਸੀ। ਕਹਿੰਦੇ ਇਸੇ ਤਰ੍ਹਾਂ ਇਹ 15,000 ਫੌਜ ਲੈ ਕੇ ਸਤਿਗੁਰੂ ਜੀ ਤੇ ਕਲਯੁਗ ਦੇ ਅਵਤਾਰ ਗੁਰੂ ਹਰਗੋਬਿੰਦ ਸਾਹਿਬ ਤੇ ਚੜ ਕੇ ਆਇਆ ਹੈ।
ਮਦਰਾ ਪਾਨ ਮਲੇਚ ਕਰਨ ਤੇ।
ਖਾਲਸਾ ਜੀ, ਜਿੱਥੇ ਰਾਹ ਚ ਟਿਕਦੇ ਨੇ ਮਲੇਚ ਸੀ, ਮਦਰਾ ਪਾਨ ਕਰਦੇ, ਸ਼ਰਾਬ ਦੇ ਪਿਆਲੇ ਪੀਂਦੇ ਨੇ ਭਰ ਭਰ ਕੇ, ਮਲੇਛਾਂ ਦਾ ਖਾਣਾ, ਮਲੇਛਾਂ ਦੀ ਬਿਰਤੀ ਹੁੰਦੀ ਹੈ। ਇਹ ਜਿਹੜੇ ਮਲੇਛ ਨੇ ਤੁਰਕ, ਇਹ ਸ਼ਰਾਬ ਦੇ ਪਿਆਲੇ ਭਰ ਭਰ ਕੇ ਪੀ ਰਹੇ ਨੇ ਰਸਤੇ ਚ।
ਕਹਿ ਕਹਿ ਅਬਦੁਲ ਖਾਨ ਸੁਨੰਤੇ।
ਚੰਗੇ ਚੰਗੇ ਸੈਨਾਪਤੀ ਅਬਦੁਲ ਖਾਨ ਦੇ ਕੋਲ ਬਹਿ ਕੇ ਰਾਤ ਨੂੰ ਸ਼ਰਾਬ ਪੀਂਦੇ ਜਿੱਥੇ ਡੇਰਾ ਕਰਦੇ, ਤੇ ਸ਼ਰਾਬ ਪੀ ਕੇ ਅਬਦੁਲ ਖਾਨ ਨੂੰ ਉੱਚੀ ਕਹਿ ਕੇ ਸੁਣਾਉਂਦੇ ਨੇ।
ਕਹਾਂ ਗੁਰੂ ਅਬ ਦੇਓ ਬਤਾਏ।
ਸ਼ਰਾਬ ਦੇ ਨਸ਼ੇ ਵਿੱਚ ਨਾ ਕਹਿੰਦੇ ਨਵਾਬ ਸਾਹਿਬ ਦੱਸੋ ਕਿੱਥੇ ਆ ਗੁਰੂ, ਅਸੀਂ ਹੁਣੇ ਕੱਲੇ ਹੀ ਜਾ ਕੇ ਫੜ ਲਿਆਉਂਦੇ ਹਾਂ। ਏਦਾਂ ਫੜਾ ਮਾਰਦੇ ਕੋਲ ਬੈਠੇ ਅਬਦੁਲ ਖਾਨ ਦੇ, ਕਹਿੰਦਾ ਦੱਸੋ। ਨਾਲੇ ਸ਼ਰਾਬ ਦੇ ਵਿੱਚ ਉਦਾਂ ਹੀ ਆਪਣੇ ਆਪ ਨੂੰ ਕਾਇਰ ਵੀ ਦਲੇਰ ਸਮਝਣ ਲੱਗ ਪੈਂਦਾ ਹੈ, ਹੋਵੇ ਕਾਇਰ ਗੀਦੀ ਤੇ ਉਹ ਕਾਇਰ ਵੀ ਜਦੋਂ ਸ਼ਰਾਬ ਪੀ ਲਵੇ ਨਾ ਤੇ ਆਪਣੇ ਆਪ ਨੂੰ ਸੂਰਮਾ ਸਮਝਣ ਲੱਗ ਪੈਂਦਾ, ਪਰ ਜਦੋਂ ਅੱਗੋਂ ਦੰਦਾਂ ਤੇ ਪੈਂਦੀਆਂ ਨੇ ਤੇ ਫਿਰ ਉਹਨੂੰ ਸਮਝ ਆਉਂਦੀ ਆ ਵੀ ਮੈਂ ਕਾਇਰ ਹੀ ਹਾਂ, ਸੂਰਮਾ ਨਹੀਂ ਹਾਂ। ਜਿਵੇਂ ਇੱਕ ਸ਼ਰਾਬੀ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਕਹਿ ਦਿੱਤਾ ਸੀ, ਸ਼ਰਾਬੀ ਖੜਾ ਸੀ, ਮਹਾਰਾਜਾ ਰਣਜੀਤ ਸਿੰਘ ਹਾਥੀ ਤੇ ਸਵਾਰ ਹੋਏ ਜਾ ਰਹੇ, ਕਹਿੰਦਾ ਕਾਣਿਆ ਹਾਥੀ ਵੇਚਣਾ। ਮਹਾਰਾਜਾ ਰਣਜੀਤ ਸਿੰਘ ਨੇ ਵੇਖਿਆ ਵੀ ਸ਼ਰਾਬ ਦੇ ਨਸ਼ੇ ਵਿੱਚ ਹੈ, ਸਿਆਣਾ ਰਾਜਾ ਸੀ, ਕੋਈ ਕਠੋਰ ਬਿਰਤੀ ਵਾਲਾ ਹੁੰਦਾ ਤੇ ਉਹਨੇ ਕਹਿਣਾ ਸੀ ਹੁਣੇ ਕਤਲ ਕਰ ਦਿਓ, ਮਾਰ ਦਿਓ। ਉਹਨੂੰ ਫੜ ਕੇ ਲੈ ਆਉਂਦਾ, ਰਾਤ ਨੂੰ ਰੱਖਿਆ, ਜਦੋਂ ਲੈ ਗਈ ਨਾ ਸਵੇਰੇ, ਕਹਿੰਦਾ ਹਾਂ ਬਈ ਹਾਥੀ ਖਰੀਦਣਾ। ਕਹਿੰਦਾ ਜੀ ਉਹ ਵਪਾਰੀ ਕੱਲ ਆਏ ਸੀ, ਕੱਲ ਦੇ ਚਲੇ ਗਏ ਨੇ, ਹੁਣ ਤਾਂ ਹੋਰ ਹੀ ਨੇ। ਹੁਣ ਜਦੋਂ ਸ਼ਰਾਬ ਦੇ ਨਸ਼ੇ ਦੇ ਵਿੱਚ ਕੋਈ ਹੋਵੇ ਉਹਨੂੰ ਸੋਝ ਹੀ ਨਹੀਂ ਰਹਿੰਦੀ, ਉਹਨੂੰ ਇਹ ਨਹੀਂ ਪਤਾ ਵੀ ਸਾਹਮਣੇ ਕੌਣ ਹੈ, ਮੇਰੀ ਮਾਂ ਹੈ, ਭੈਣ ਹੈ। ਜਿਤ ਪੀਤਾ ਮਤ ਦੂਰ ਹੋਏ ਬਰਲ ਪਵੈ ਵਿੱਚ ਆਏ, ਤਦੇ ਮਹਾਰਾਜ ਜੀ ਨੇ ਬਚਨ ਕਹੇ ਨੇ, ਮਤ ਹੀ ਨਹੀਂ ਰਹਿੰਦੀ ਬੰਦੇ ਅੰਦਰ, ਇਹ ਮਲੇਛਾਂ ਦਾ ਖਾਣਾ ਹੈ। ਇਹ ਪੀ ਰਿਹਾ ਨੇ ਸ਼ਰਾਬ ਤੇ ਅਬਦੁਲ ਖਾਨ ਨੂੰ ਕਹਿੰਦੇ ਦੱਸ ਗੁਰੂ ਕਿੱਥੇ ਹੈ, ਅਸੀਂ ਗੁਰੂ ਨੂੰ ਪਕੜਾਂਗੇ।
ਗਹਿ ਤੁਰਤ ਕਿਆ ਜੰਗ ਮਚਾਏ,
ਕਹਿੰਦਾ ਉਹਨਾਂ ਨੇ ਕੀ ਜੰਗ ਕਰਨਾ, ਅਸੀਂ ਤਾਂ ਜਾਂਦੇ ਹੀ ਗੁਰੂ ਜੀ ਨੂੰ ਫੜ
ਲੈਣਾ।
ਕੌਣ ਹੈ ਜਿਹੜਾ ਸਾਡੇ ਸਾਹਮਣੇ ਅੱਗੇ ਅਟਕ ਕੇ ਲੜਾਈ ਕਰ ਸਕੇ।
ਛਿੰਨ ਮੈਂ ਸ਼ਤਰੁਨ ਦਿਓ ਸੰਗਾਰੀ,
ਅਸੀਂ ਇੱਕ ਛਿੰਨ ਚ ਦੁਸ਼ਮਣਾਂ ਨੂੰ ਜੰਗ ਦੇ ਮੈਦਾਨ ਚ ਮਾਰ ਮੁਕਾਉਣਾ।
ਅਮਰੀ ਸੈਨਾ ਬੜ ਸਾਵਧਾਨ,
ਸਾਡੀ ਸੈਨਾ ਬੜੀ ਸਾਵਧਾਨ ਹੈ।
ਕੌਣ ਅਰੇ ਆਗੇ ਇਨਿਆਨ,
ਕੌਣ ਹੈ ਜਿਹੜਾ ਇਹਨਾਂ ਦੇ ਸਾਹਮਣੇ ਆ ਕੇ ਅੱਗੇ ਆ ਕੇ ਅੜੇਗਾ।
ਜਥਾ ਸੁਗਰ ਕੋ ਸੁਤ ਹੰਕਾਰੇ,
ਕਹਿੰਦੇ ਜਿਵੇਂ ਸਗਰ ਨਾਮ ਦਾ ਇੱਕ ਰਾਜਾ ਹੋਇਆ, ਉਹਦੇ ਪੁੱਤਰ ਜਿਵੇਂ ਹੰਕਾਰੇ ਗਏ ਸਨ।
ਕਿੰਨੇ ਨਕਾਉ ਅਵਨ ਮਝਾਰੇ,
ਉਹ ਵੀ ਆਪਣੇ ਆਪ ਨੂੰ ਬੜੇ ਸੂਰਮੇ ਮੰਨਦੇ ਸੀ, ਕਿਸੇ ਨੂੰ ਧਰਤੀ ਤੇ ਸਮਝਦੇ ਹੀ ਨਹੀਂ ਸਨ।
ਪਲਕੀ ਉਗਾਰਨ ਤੇ ਜਰ ਗਏ,
ਪਰ ਇੱਕ ਮਹਾਂਪੁਰਖ ਨੇ ਆਪਣੀਆਂ ਅੱਖਾਂ ਖੋਲੀਆਂ ਤੇ ਨਿਗਾਹ ਦੇ ਨਾਲ ਹੀ ਸਾਰੇ ਸਾੜ ਦਿੱਤੇ ਸੀ। ਕਹਿੰਦੇ ਇਸ ਪ੍ਰਕਾਰ ਦੀ ਨਾ ਤੁਰਕਾਂ ਦੀ ਹਾਲਤ ਹੋਣ ਵਾਲੀ ਹੈ।
ਤਥਾ ਮੂਡ ਚਾਤ ਰਿਸ ਪਏ,
ਇਦਾਂ ਇਹ ਮੂਰਖ ਚਾਹੁੰਦੇ ਨੇ, ਗੁੱਸੇ ਵਿੱਚ ਆਏ ਹੋਏ ਗੁਰੂ ਸਾਹਿਬ ਜੀ ਕੋਲ ਮਰਨਾ ਚਾਹੁੰਦੇ ਹਨ।
ਵਰਤੇ ਮਾਰ ਬਕਾਰਾ ਚਾਲੇ,
ਇਦਾਂ ਮਾਰ ਬਕਾਰਾ ਕਰਦੇ ਹੋਏ ਟੁਰੇ ਜਾ ਰਹੇ ਨੇ।
ਵੀ ਸ਼ਰਾਬ ਕੇ ਤਕ ਮਤਵਾਲੇ,
ਇਹ ਸ਼ਰਾਬ ਦੇ ਨਸ਼ੇ ਚ ਮਤਵਾਲੇ ਹੋਏ ਜਾ ਰਹੇ ਨੇ।
ਪਟੇ ਪੇਰ ਰਣ ਸਿੰਘੇ ਬਜੇ,
ਬੜੇ ਬੜੇ ਭੇਰੀਆਂ ਪਟੇ ਰਣ ਸਿੰਘੇ ਵੱਜਦੇ ਜਾ ਰਹੇ ਹਨ।
ਅਸਤਰ ਸ਼ਸਤਰ ਜੁੱਤ ਜੋਧਾ ਸਜੇ,
ਬੜੇ ਬੜੇ ਸੋਹਣੇ ਬਸਤਰਾਂ ਸ਼ਸਤਰਾਂ ਦੇ ਸਮੇਤ ਯੋਧੇ ਸਜੇ ਹੋਏ ਜਾ ਰਹੇ ਨੇ।
ਚਲਿਓ ਪੰਥ ਲਸ਼ਕਰ ਤਬ ਐਸੇ,
ਕਹਿੰਦੇ ਇਸ ਤਰ੍ਹਾਂ ਬੜਾ ਵੱਡਾ ਲਸ਼ਕਰ ਰਸਤੇ ਚ ਟੁਰਿਆ ਜਾ ਰਿਹਾ।
ਗਿਰ ਪਰ ਬਰਖੇ ਤੇ ਹੜ ਜੈਸੇ,
ਕਹਿੰਦੇ ਮਾਨੋ ਜਿਵੇਂ ਅਕਾ ਪਹਾੜਾਂ ਤੇ ਬੱਦਲ ਪਵੇ ਤੇ ਹੜ ਨਹੀਂ ਆ ਜਾਂਦਾ ਨਦੀਆਂ ਦਰਿਆਵਾਂ ਚ, ਏਦਾਂ ਹੜ ਦੇ ਸਮਾਨ ਟੁਰੇ ਜਾ ਰਹੇ ਨੇ।
ਪਹੁੰਚੇ ਆਨ ਰੋਹੇਲੇ ਤੀਰ,
ਚਲਦੇ ਚਲਦੇ ਰੋਹੇਲੇ ਪਿੰਡ ਦੇ ਨੇੜੇ ਆ ਪਹੁੰਚੇ ਹਨ।
ਕਲ ਮਲਾਤ ਇਕੱਠੀ ਬਟ ਪੀਰ,
ਕਲ ਮਲਾਤ ਕਰਦੇ ਹੋਏ ਕੁਰਬਲ ਕੁਰਬਲ ਕਰਦੇ ਹੋਏ ਸੂਰਮਿਆਂ ਦੀ ਭੀੜ ਆ ਇਕੱਠੀ ਹੋਈ ਹੈ।
ਸਭ ਮੈਂ ਅਬਦੁਲ ਖਾਨ ਸੂਬਾ,
ਸੂਬਾ ਅਬਦੁਲ ਖਾਨ ਉਹਨਾਂ ਸਾਰਿਆਂ ਵਿੱਚ ਨਾਲ ਆ ਰਿਹਾ।
ਇੱਕ ਲਸ਼ਕਰ ਉਰ ਤਰ ਕਰ ਮਾਨ,
ਆਪਣਾ ਲਸ਼ਕਰ ਵੇਖ ਕੇ ਦੇ ਮਨ ਚ ਬੜਾ ਮਾਣ ਬੜਾ ਗਰੂਰ ਆਇਆ।
ਦਿਓ ਹੁਕਮ ਮੰਗਵਾ ਇਸ ਤਰਨੀ,
ਉਸੇ ਵਕਤ ਇਹਨੇ ਹੁਕਮ ਕਰਕੇ ਕਿਸ਼ਤੀਆਂ ਮੰਗਵਾਈਆਂ।
ਪਾਰ ਸੈਨ ਸਭ ਤੂਰਨ ਕਰਨੀ,
ਤੇ ਦਰਿਆ ਬਿਆਸ ਇਹਨਾਂ ਨੇ ਪਾਰ ਕੀਤਾ ਹੈ।
ਤਤ ਛਿਨ ਕੇਵਟ ਹੋਏ ਸਮੁਦਾਇਆ,
ਬਹੁਤ ਸਾਰੇ ਕੇਵਟ ਮਲਾ ਆ ਗਏ ਹਨ।
ਲਸ਼ਕਰ ਕਰਿਓ ਪਾਰ ਧਨ ਪਾਇਆ,
ਉਹਨਾਂ ਕੇਵਟਾਂ ਮਲਾਹਾਂ ਨੇ ਇਹਦਾ ਸਾਰਾ ਵੱਡਾ ਲਸ਼ਕਰ ਉਸੇ ਵਕਤ ਦਰਿਆ ਤੋਂ ਪਾਰ ਕੀਤਾ ਹੈ। ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਜਾ ਕੇ ਪਹੁੰਚ ਕੇ ਨੇੜੇ ਜੰਗ ਦੀ ਤਿਆਰੀ ਕਰ ਰਿਹਾ। ਉਧਰੋਂ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਨੇ ਵੀ ਜੰਗ ਦੀਆਂ ਤਿਆਰੀਆਂ ਕੀਤੀਆਂ ਹੋਈਆਂ। ਸੂਰਮੇ ਪਹਿਲਾਂ ਹੀ ਕਮਰ ਕੱਸੀ ਬੈਠੇ ਸਨ, ਜਾਣਦੇ ਸਨ ਵੀ ਫੌਜਾਂ ਆਉਣ ਵਾਲੀਆਂ ਨੇ। ਤੋ ਜੰਗ ਹੋ ਰਿਹਾ ਸ਼੍ਰੀ ਹਰਗੋਬਿੰਦਪੁਰੇ ਦਾ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਪ੍ਰਸੰਗਾਂ ਚ ਸਰਵਣ ਕਰੋਗੇ।